ਸਤਨਾਮ ਧੰਨ ਧੰਨ ਵਾਖੇ ਗੁਰੂ ਸਾਹਿਬ ਜੀਓ ਤੁਮਰੇ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲਹਿ ਤਬ ਬਿਸਮ ਹੋਏ ਜਾਇ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਇ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਹੋ ਆਪੇ ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਨਾ ਖਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਬਿਆ ਪਰਣਵਤ ਨਾਨਕ ਤਿਨਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨਯੋਗ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਸਾਹਿਬ ਅਕਲੀਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੇ ਰਾਤਰੀ ਦੇ ਦੀਵਾਨ ਦੀ ਹਾਜ਼ਰੀ ਭਰੀ ਹੈ ਅੰਮ੍ਰਿਤ ਬਚਨਾਂ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਲੇਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਇੱਕ ਅੰਮ੍ਰਿਤ ਹਜ਼ੂਰ ਦੇ ਜੀਵਨ ਦੀ ਔਰ ਅੰਮ੍ਰਿਤ ਬਚਨਾਂ ਦੀ ਵਿਚਾਰ ਸਵੇਰੇ ਗੁਰਦੁਆਰਾ ਨਾਨਕ ਪਿਓ ਵਿਖੇ ਆਰੰਭ ਕੀਤੀ ਸੀ। ਸੰਖੇਪ ਜੀ ਅਰਜ਼ ਕਰਕੇ ਉਸ ਲੜੀ ਨੂੰ ਇਸ ਦੀਵਾਨ ਵਿੱਚ ਸੰਪੂਰਨ ਕਰਨਾ ਆਲੋਚਨਾ ਹੈ। ਅੱਜ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਹਜ਼ੂਰ ਦਾ ਜੋਤੀ ਜੋਤ ਸਮਾਵਨ ਪੁਰਬ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਏ ਭੋਏ ਦੀ ਤਲਵੰਡੀ 'ਤੇ ਆਗਮਨ ਹੋਇਆ। ਸੁਲਤਾਨਪੁਰ ਦੀ ਧਰਤੀ 'ਤੇ ਉਦਾਸੀ ਬਾਣਾ ਪਾ ਕੇ ਇਸ ਸੜਦੇ ਭੁੱਜਦੇ ਸੰਸਾਰ ਨੂੰ ਠੰਡ ਵਰਤਾਉਣ ਲਈ ਚੱਲੇ ਨੇ ਅਤੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਉਤਾਸੀ ਬਾਣੇ ਨੂੰ ਉਤਾਰ ਕੇ ਗ੍ਰਿਸ਼ਤੀਆਂ ਵਾਲਾ ਬਾਣਾ ਪਾ 18 ਸਾਲ ਰਾਵੀ ਦੇ ਕਿਨਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਖਲ ਵਾਹਿਆ, ਖੇਤੀ ਕੀਤੀ ਅਤੇ ਇੱਕ ਸੰਸਾਰ ਦੇ ਵਿੱਚੋਂ ਨਵੇਕਲੀ ਅਤੇ ਨਿਆਰੀ ਖੇਡ ਵਰਤਾ ਦਿੱਤੀ ਕਿ 1532 ਨੂੰ ਭਾਈ ਲਹਿਣਾ ਸਾਹਿਬ ਬਾਬਾ ਨਾਨਕ ਸਤਿਗੁਰੂ ਦੇ ਚਰਨਾਂ ਵਿੱਚ ਆਏ ਨੇ ਅਤੇ 1539 ਨੂੰ ਪ੍ਰਭਪੁਰ ਪਿਆਨਾ ਕਰਨ ਤੋਂ ਪਹਿਲਾਂ ਪੁੱਤਰਾਂ ਨੂੰ, ਸਿੱਖਾਂ ਨੂੰ, ਨਜ਼ਦੀਕੀ ਦੇ ਸੱਜਣਾਂ ਨੂੰ, ਨਜ਼ਦੀਕ ਸੱਜਣਾਂ ਨੂੰ ਚੰਗੀ ਤਰ੍ਹਾਂ ਘੋ ਕੇ ਟਣਕਾ ਕੇ ਉਸ ਤੋਂ ਬਾਅਦ ਲਹਿਣੇ ਨੂੰ ਆਪਣਾ ਅੰਗਦ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜੋਤ ਉਹਨਾਂ ਵਿੱਚ ਟਿਕਾ ਦਿੱਤੀ। ਉੱਥੇ ਸਵੇਰੇ ਇੱਕ ਅਰਜ਼ ਕੀਤੀ ਸੀ ਕਿ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਅੰਤਲੇ ਬਚਨ ਜੋ ਸਿੱਖ ਤਵਾਰੀਖ ਨੇ ਸਾਂਭ ਕੇ ਰੱਖੇ ਨੇ, ਹਜ਼ੂਰ ਨੇ ਪਿਆਨਾ ਕਰਨ ਵਾਲੇ ਦਿਨ ਜੋਤੀ ਜੋਤ ਸਮਾਉਣ ਅਸੀਂ ਸ਼ਬਦ ਵਰਤਨੇ ਹਾਂ, ਪਰ ਆਮ ਤੌਰ 'ਤੇ ਜੇ ਇਹਨਾਂ ਸ਼ਬਦਾਂ ਦੀ ਡੂੰਘਾਈ ਵਿੱਚ ਜਾਓ ਤਾਂ ਸੱਚ ਇਹ ਵੇ ਕਿ ਜੋਤ ਰੂਪ ਤਾਂ ਉਹ ਖੁਦ ਆਪ ਹੀ ਸਨ। ਹਜ਼ੂਰ ਦੇ ਅੰਮ੍ਰਿਤ ਬਚਨਾਂ ਅਨੁਸਾਰ ਜੋਤ ਰੂਪ ਹਰ ਆਪ ਗੁਰੂ ਨਾਨਕ ਕਾ ਕਾਹਿਓ। ਹਜ਼ੂਰ ਨੇ ਪ੍ਰਭਪੁਰ ਪਿਆਨਾ ਕਰਨ ਤੋਂ ਪਹਿਲਾਂ ਅੰਤਲੇ ਬਚਨ ਜੋ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਕਹਿ ਉਹਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਹੋਣਾ ਦੀ ਜਨਮ ਸਾਖੀ ਨੇ, ਉਸ ਤੋਂ ਇਲਾਵਾ ਪੁਰਾਤਨ ਜਨਮ ਸਾਖੀ ਵਿੱਚ ਇਹ ਸ਼ਬਦ ਲਿਖੇ ਨੇ, ਹਜ਼ੂਰ ਨੇ 12 ਮਾਹ ਤੁਖਾਰੀ ਦਾ ਕੀਰਤਨ ਕਰਨ ਲਈ ਕਿਹਾ। ਇਸੇ ਦੇ ਨਾਲ ਹੀ ਹਜ਼ੂਰ ਨੇ ਸੋਹਿਲਾ ਸਾਹਿਬ ਜੀ ਦਾ ਜੋ ਪਹਿਲਾ ਬਚਨ ਹੈ ਇਸ ਸ਼ਬਦ ਦਾ ਕੀਰਤਨ ਕਰਨ ਲਈ ਕਿਹਾ ਅਤੇ ਅਖੀਰ ਉਹਨਾਂ ਨੇ ਸਲੋਕ ਪੜ੍ਹ ਕੇ ਆਪਣੇ ਇਸ 5 ਭੂਤਕ ਸਰੀਰ ਦੇ ਵਿੱਚੋਂ ਇਸ ਭੇਦ ਨੂੰ ਮਿਟਾ ਕੇ ਜੋਤ ਗੁਰੂ ਅੰਗਦ ਸਾਹਿਬ ਵਿੱਚ ਟਿਕਾ ਆਪ ਪਰਮਾਤਮਾ ਦੇ ਉਸ ਦੇ ਬਣਾਏ ਹੋਏ ਵਿਧਾਨ ਅਨੁਸਾਰ ਆਪਣੇ ਸਰੀਰਕ ਚੋਲੇ ਨੂੰ ਸਮੇਟ ਲਿਆ। ਆਓ ਇਸੇ ਲੜੀ ਨੂੰ ਦਾਸ ਅੱਗੇ ਤੋਰਨਾ ਚਾਹੁੰਦਾ ਹੈ। ਨਵਾਂ ਇਨਕਲਾਬ ਕੀ ਸੀ ਅਤੇ ਇਸ ਸੋਹਿਲਾ ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਰੋਜ਼ ਪੜ੍ਹਦੇ ਹਾਂ ਅਤੇ ਇਸ ਵਿਚਾਰ ਤੋਂ ਅੱਗੇ ਇੱਥੋਂ ਤੱਕ ਸਵੇਰੇ ਸੰਗਤ ਨਾਲ ਉੱਥੇ ਵਿਚਾਰ ਸਾਂਝੀ ਕੀਤੀ ਸੀ। ਆਸ ਹੈ ਆਪ ਸੰਗਤ ਸਹਿਯੋਗ ਬਖਸ਼ੋਗੇ। ਆਓ ਅੱਜ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਟੇਕ ਲਈਏ, ਸ਼ਬਦ ਦਾ ਆਸਰਾ ਲਈਏ ਅਤੇ ਜੋ ਸੋਹਿਲਾ ਹਜ਼ੂਰ ਸਾਨੂੰ ਗਾਉਣ ਵਾਸਤੇ ਦੇ ਗਏ ਉਸ ਸੋਹਿਲੇ ਦੇ ਅਰਥ ਅਤੇ ਉਹਨਾਂ ਨੇ ਪਿਆਨਾ ਕਰਨ ਤੋਂ ਪਹਿਲਾਂ ਸਾਨੂੰ ਕਿੰਨਾ ਕੁ ਸੁਚੇਤ ਕੀਤਾ ਕਿ ਭਲਿਆ ਮੌਤ ਵਾਲੇ ਦਿਨ ਨੂੰ ਕਦੀ ਭੁੱਲੀ ਨਾ। ਆਓ ਹਜ਼ੂਰ ਦੇ ਇਸ ਬਚਨ ਨੂੰ ਵਿਚਾਰਨ ਤੋਂ ਪਹਿਲਾਂ ਆਪ ਜੀ ਬਖਸ਼ੋ ਅਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵੇਰ ਦੀ ਲੜੀ ਅਨੁਸਾਰ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਅਸੀਂ ਇੱਕ ਓਅੰਕਾਰ ਸ਼ਬਦ ਉਚਾਰਨ ਕਰਨੇ। ਮੂਲ ਮੰਤਰ ਦੀ ਸੰਪੂਰਨਤਾ ਗੁਰਪ੍ਰਸਾਦ ਉੱਪਰ ਜਾ ਕੇ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ 13 ਅੰਗ ਤੱਕ ਜਿਹੜੇ ਹਜ਼ੂਰ ਨੇ ਬਾਣੀ ਵਿੱਚ ਸਰਲੇਖ ਬਖਸ਼ਿਸ਼ ਕੀਤੇ ਨੇ ਉਹ ਸਰਲੇਖ ਵੀ ਸਿੱਖ ਦੀ ਜੀਵਨ ਜਾਚ ਨੇ, ਕੇਵਲ ਉਹ ਬਾਣੀਆਂ ਦੇ ਨਾਮ ਤੱਕ ਸੀਮਤ ਨਹੀਂ। ਸਭ ਤੋਂ ਪਹਿਲਾਂ ਇੱਕ ਓਅੰਕਾਰ ਇਸ ਦਾ ਭਾਵ ਸੀ ਕਿ ਸਿੱਖ ਦੀ ਮੰਜ਼ਿਲ ਉਹਨੇ ਇੱਕ ਵਿੱਚ ਅਭੇਦ ਹੋਣਾ ਹੈ। ਇੱਕ ਵਿੱਚ ਅਭੇਦ ਹੋਣ ਦਾ ਵਸੀਲਾ ਕੇਵਲ ਤਾਂ ਕੇਵਲ ਗੁਰਪ੍ਰਸਾਦ ਹੈ। ਗੁਰੂ ਦੀ ਕਿਰਪਾ ਨਾਲ ਇੱਕ ਵਿੱਚ ਅਭੇਦ ਹੋਇਆ ਜਾ ਸਕਦਾ ਹੈ, ਅਤੇ ਉਸ ਗੁਰਪ੍ਰਸਾਦ ਨੂੰ ਪ੍ਰਾਪਤ ਕਰਨ ਦਾ ਜ਼ਰੀਆ ਕੀ ਹੈ? ਅਤੇ ਹਜ਼ੂਰ ਨੇ ਕਹਿ ਦਿੱਤਾ ਜਪ, ਉਸ ਪਰਮ ਪਿਤਾ ਪਰਮੇਸ਼ਵਰ ਦਾ ਜਪ। ਜਪ ਸਾਹਿਬ ਆਪਾਂ ਬਾਣੀ ਦਾ ਨਾਮ ਵੀ ਕਹਿੰਦੇ ਹਾਂ, ਅਤੇ ਜੇ ਜਪ ਦੇ ਅਖਰੀ ਅਰਥ ਵੀ ਕਰਾਂਗੇ, ਇਹਦਾ ਭਾਵ ਵੀ ਇਹ ਹੋਵੇਗਾ ਉਸ ਪਰਮ ਪਿਤਾ ਪਰਮੇਸ਼ਵਰ ਦਾ ਜਪ। ਇੱਕ ਸਿੱਖ ਦੀ ਮੰਜ਼ਿਲ ਹੈ, ਗੁਰਪ੍ਰਸਾਦ ਉਹਦਾ ਵਸੀਲਾ ਹੈ। ਗੁਰਪ੍ਰਸਾਦ ਨੂੰ ਪ੍ਰਾਪਤ ਕਰਨ ਦੀ ਜੁਗਤ ਕੇਵਲ ਜਪ ਹੈ, ਅਤੇ ਜਿਹੜੇ ਜਪ ਦੇ ਨਾਲ ਜੁੜ ਜਾਂਦੇ ਨੇ, ਅਗਲਾ ਗੁਰੂ ਗ੍ਰੰਥ ਸਾਹਿਬ ਦਾ ਸਰਲੇਖ ਹੈ ਸੋ ਦਰ, ਜਿਹੜੇ ਜਪ ਨਾਲ ਜੁੜੇ ਨੇ ਉਹ ਸੋ ਦਰ ਤੱਕ ਪਹੁੰਚਣਗੇ। ਜਿਹੜੇ ਸੋਰ ਦਰ ਤੱਕ ਪਹੁੰਚੇ ਨੇ, ਅਗਲਾ ਸਰਲੇਖ ਹੈ ਸੋ ਪੁਰਖ, ਇੱਕ ਦਿਨ ਉਹ ਸੋ ਪੁਰਖ ਵਿੱਚ ਅਭੇਦ ਹੋ ਜਾਣਗੇ। ਅਤੇ ਸੋ ਪੁਰਖ ਤੋਂ ਅਗਲਾ ਸਰਲੇਖ ਹੈ ਸੋਹਿਲਾ, ਜਿਹੜੇ ਸੋ ਪੁਰਖ ਨਾਲ ਜੁੜ ਜਾਣ ਫਿਰ ਦੁਨੀਆਂ ਦੇ ਸੋਹਲੇ ਨਹੀਂ ਗਾਉਂਦੇ, ਉਹ ਨਿਰਭਉ ਦੇ ਸੋਹਲੇ ਗਾਉਣ ਲੱਗ ਪੈਂਦੇ। 13 ਅੰਗ ਤੱਕ ਬਚਨ ਨੇ, ਫਿਰ ਸਮਝੀਏ। ਮੈਂ ਬੇਨਤੀ ਕਰ ਰਿਹਾ, ਸਵੇਰੇ ਇੱਥੇ ਵਿਚਾਰ ਉੱਤੇ ਛੱਡੀ ਸੀ, ਇੱਕ ਓਅੰਕਾਰ ਸਿੱਖਾਂ ਤੇਰੀ ਮੰਜ਼ਿਲ ਹੈ, ਪ੍ਰਾਪਤੀ ਗੁਰਪ੍ਰਸਾਦ ਹੈ। ਗੁਰਪ੍ਰਸਾਦ ਉਹਦੇ ਚਿੰਤਨ ਨਾਲ ਜਪ ਨਾਲ ਮਿਲੇਗੀ, ਜਪ ਕਰੇਗਾ ਤਾਂ ਸੋ ਦਰ ਤੱਕ ਤੇਰੀ ਰਸਾਈ ਹੋ ਜਾਏਗੀ। ਜੇ ਸੋ ਦਰ 'ਤੇ ਪਹੁੰਚੇਗਾ ਤਾਂ ਉੱਥੇ ਸੋ ਪੁਰਖ ਤੈਨੂੰ ਉਸ ਘਰ ਵਿੱਚ ਮਿਲਣਗੇ, ਅਤੇ ਜੇ ਤੈਨੂੰ ਸੋ ਪੁਰਖ ਮਿਲ ਜਾਏ, ਸੱਚ ਜਾਣੋ, ਫਿਰ ਉਹ ਸੋ ਪੁਰਖ ਦੇ ਸੋਹਲੇ ਗਾਉਂਦਾ ਹੈ। ਸੋਹਲੇ ਦਾ ਅਖਰੀ ਅਰਥ ਹੈ ਖੁਸ਼ੀ ਦਾ ਗੀਤ, ਮੰਗਲਮਈ ਗੀਤ। ਧੰਨ ਗੁਰੂ ਨਾਨਕ ਸਾਹਿਬ ਨੇ ਆਰੰਭਤਾ ਵਿੱਚ ਇਹ ਬਚਨ ਕਹਿ, ਭਾਵਾਂ ਅਸੀਂ ਇਸ ਬਾਣੀ ਨੂੰ ਸੌਣ ਲੱਗਿਆਂ ਪੜ੍ਹਦੇ ਹਾਂ, ਪਰ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਸਰੀਰਕ ਚੋਲਾ ਸਮੇਟਣ ਤੋਂ ਪਹਿਲਾਂ ਆਪਣੀ ਮੁਬਾਰਕ ਰਸਨਾ ਤੋਂ ਇਹ ਬਚਨ ਕਹਿ, ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰਿਹੋ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ, ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਣਖਾਰ, ਤੇਰਾ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਅਗਲੇ ਬਚਨ ਨੇ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ, ਜਿਉਂ ਹੋਵੈ ਸਾਹਿਬ ਸੁਮੇਲ। ਹਜ਼ੂਰ ਨੇ ਅੰਤ ਸੋਹਲਾ ਗਾਇਆ, ਸੋਹਲੇ ਦਾ ਕੀਰਤਨ ਕੀਤਾ ਗਿਆ। ਜਨਮ ਸਾਖੀ ਨੇ ਜੋ ਬਚਨ ਕਹਿ, ਮੈਨੂੰ ਸੱਚਮੁੱਚ ਇਹ ਬਚਨ ਪਾਏ, ਕਿਉਂਕਿ ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ ਤਾਂ ਸਿੱਖ ਦੀ ਨਿਤਨੇਮ ਦੀ ਅੰਤਲੀ ਬਾਣੀ ਜੋ ਹੈ ਉਹ ਸੋਹਲਾ ਸਾਹਿਬ ਹੈ। ਸੋਹਲਾ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਦੋਂ ਸਿੱਖ ਪੜ੍ਹਦਾ ਹੈ, ਅੱਜ ਅਸੀਂ ਇਹਦੇ 5 ਸ਼ਬਦ ਪੜ੍ਹਨੇ, ਮੁਕੰਮਲ ਬਾਣੀ 5 ਸ਼ਬਦ ਹੈ। ਇਹਦੇ ਵਿੱਚੋਂ 3 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਨੇ, ਇੱਕ ਸ਼ਬਦ ਮੇਰੇ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਹੈ, ਅਤੇ ਇੱਕ ਸ਼ਬਦ ਧੰਨ ਗੁਰੂ ਅਰਜੁਨ ਸਾਹਿਬ ਨੇ ਉਚਾਰਨ ਕੀਤਾ ਹੈ। ਸੋਹਲਾ ਸਾਹਿਬ ਦੇ ਪਹਿਲੇ ਬਚਨ ਕਦੀ ਪੜ੍ਹੋ, ਕਿਉਂ? ਹਜ਼ੂਰ ਨੇ ਅੰਤਲੇ ਸਮੇਂ ਕਿਹਾ ਪੜ੍ਹੋ ਸੋਹਲੇ ਦਾ ਸ਼ਬਦ। ਅਤੇ ਅੱਜ ਅਸੀਂ ਦੇਖਦੇ ਹਾਂ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਤਾਂ ਅਸੀਂ ਉੱਥੇ ਟੇਕ ਕੇ ਵੀ ਸੋਹਲਾ ਗਾਉਂਦੇ ਹਾਂ, ਰਾਤ ਨੂੰ ਸੌਣ ਲੱਗਿਆਂ ਵੀ ਸੋਹਲਾ, ਚਲਾਣੇ ਤੋਂ ਬਾਅਦ ਵੀ ਸੋਹਲਾ। ਅਸਲ ਵਿੱਚ ਇਹਦਾ ਕੋਈ ਭਾਵ ਸੀ ਕਿ ਇਹ ਮਨੁੱਖ ਕਿ ਚੇਤੇ ਰੱਖ, ਜਦੋਂ ਤੂੰ ਰਾਤ ਨੂੰ ਸੁੱਤਾ ਹੈ, ਰਾਤ ਦੀ ਨੀਂਦ ਇੱਕ ਛੋਟੀ ਮੌਤ ਹੈ ਅਤੇ ਮੌਤ ਇੱਕ ਬੜੀ ਵੱਡੀ ਨੀਂਦ ਹੈ। ਬਸ ਨੀਂਦ ਨੂੰ ਤੂੰ ਮੌਤ ਨੂੰ ਨੇੜੇ ਖੋ ਕੇ ਤੱਕ ਲਈ, ਅੱਜ ਰਾਤ ਸੁੱਤਾ, 6 ਘੰਟੇ ਦੀ ਨੀਂਦ ਇੱਕ ਛੋਟੀ ਮੌਤ ਹੈ, ਅਤੇ ਜਿਸ ਦਿਨ ਮੌਤ ਆ ਗਈ ਉਸ ਦਿਨ ਵੱਡੀ ਨੀਂਦ ਹੈ, ਉਸ ਨੀਂਦ ਵਿੱਚ ਸੁੱਤੇ ਹੋਏ ਕਦੀ ਵੀ ਜਾਗੇ ਨਹੀਂ। ਬਾਬਾ ਜੀ ਨੇ ਅੰਤਲੇ ਸਮੇਂ ਸੋਹਲਾ ਦਿੱਤਾ ਅਤੇ ਗਾਇਆ ਵੀ ਸੋਹਲਾ। ਹੁਣ ਪਹਿਲੇ ਅਖਰੀ ਅਰਥਾਂ ਸਪਸ਼ਟ ਨੇ ਕਿ ਤੁਸੀਂ ਉਸ ਘਰ ਵਿੱਚ ਬੈਠ ਕੇ ਗੀਤ ਗਾਓ। ਕਿਹੜੇ ਘਰ ਵਿੱਚ? ਸੱਤ ਸੰਗਤ ਘਰ ਵਿੱਚ ਕਿੱਦਾਂ ਸੋਹਲਾ ਗਾਓ? ਸੰਸਾਰ ਦੇ ਲੋਕਾਂ ਦਾ ਨਹੀਂ। ਗੁਰਮੁਖੋ, ਇੱਕ ਗੱਲ ਚੇਤੇ ਰੱਖਿਓ, ਜਿਸ ਨੂੰ ਪਰਮਾਤਮਾ ਦੀ ਸਿਫਤ ਕਰਨ ਦੀ ਜਾਚ ਆ ਗਈ ਉਹ ਕਦੀ ਦੁਨੀਆਂ ਦੇ ਸੋਹਲੇ ਨਹੀਂ ਜੇ ਗਾਉਂਦਾ। ਜੇ ਕਦੀ ਉਹਦੇ ਸਾਹਮਣੇ ਦੁਨੀਆਂ ਦੇ ਸੋਹਲੇ ਦੀ ਗੱਲ ਕਰੋ ਤਾਂ ਉਹ ਕਹਿੰਦਾ ਦੁਨੀਆਂ ਨਾ ਸਾ ਲਾਹੇ ਜੋ ਮਰ ਵੰਸ਼ੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਜੇ ਕਿਤੇ ਦੁਨੀਆਂ ਦੀ ਸਿਫਤ ਦੀ ਗੱਲ ਕਰੋ ਉਹ ਕਹਿੰਦਾ ਉਸਤਤ ਨਿੰਦਾ ਨਾਨਕ ਜੀ ਮੈਂ ਖੱਬ ਵੰਜਾਈ ਛੋੜਿਆ, ਮੈਂ ਸੰਸਾਰ ਦੇ ਸੋਹਲੇ ਗਾਉਣੇ ਛੱਡ ਦਿੱਤੇ। ਉਸਤਤ ਨਿੰਦਾ ਨਾਨਕ ਜੀ ਮੈਂ ਖੱਬ ਵੰਜਾਈ ਛੋੜਿਆ, ਖੱਬ ਕਿੱਝ ਤਿਆਗੀ ਖੱਬੇ ਸਾਂ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾ ਕੇ। ਇਹਦਾ ਅਰਥ ਕੇਵਲ ਵਿਆਹ ਤੱਕ ਸੀਮਤ ਨਹੀਂ, ਪੱਲੇ ਤੈਂਡੇ ਲਾਗੀ ਤੇਰੇ ਚਰਨਾਂ ਦਾ ਓਠ ਆਸਰਾ ਲਿਆ। ਸਿੱਖ ਕਹਿੰਦਾ ਜੇ ਸੋਹਲਾ ਗਾਉਣਾ ਹੈ ਇਹ ਸੋਹਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ। ਇਹ ਸਾਚਾ ਸੋਹਲਾ ਸਾਚਾ ਘਰ ਗਾਵੋ। ਜੇ ਤੂੰ ਸੋਹਲਾ ਗਾਉਣਾ ਚਾਹੁੰਦਾ ਤੇ ਦੁਨੀਆਂ ਦੇ ਸੋਹਲੇ ਗਾਉਣ ਦੀ ਥਾਂ ਤੂੰ ਸੱਚੇ ਪਰਮਾਤਮਾ ਦਾ ਸੋਹਲਾ ਗਾ। ਪਹਿਲਾ ਬਚਨ ਕੀਤਾ ਕਿ ਜਿਸ ਘਰ ਦੇ ਵਿੱਚ ਕਰਤੇ ਦੀ ਕੀਰਤੀ ਹੋਵੇ ਉਸ ਘਰ ਦੇ ਵਿੱਚ ਸੋਹਲਾ ਗਾਇਆ ਜਾਏ। ਦੂਸਰੀ ਬਖਸ਼ਿਸ਼ ਕੀਤੀ, ਕਹਿੰਦੇ ਨੇ ਜੇ ਸੋਹਲਾ ਗਾਉਣਾ ਤੇ ਮੇਰੇ ਨਿਰਭਉ ਪਰਮਾਤਮਾ ਦਾ ਸੋਹਲਾ ਗਾ ਜਿਹਨੂੰ ਕਿਸੇ ਦਾ ਕੋਈ ਭੈ ਨਹੀਂ। ਤੇ ਨਾਲ ਬਖਸ਼ਿਸ਼ ਕੀਤੀ ਉਹਨੇ, ਮੈਂ ਕੁਰਬਾਨ ਜਾਵਾਂ ਉਸ ਤੋਂ ਜਿਹਦੇ ਸੋਹਲੇ ਗਾ ਕੇ ਅੰਦਰ ਨੂੰ ਨਿਰਭੈਤਾ ਮਿਲਦੀ ਹੈ। ਉਸ ਤੋਂ ਅਗਲਾ ਬਚਨ ਕੀਤਾ ਉਹਨੇ ਕਿ ਹੇ ਪਰਮਾਤਮਾ ਤੁਸੀਂ ਰੋਜ਼ ਜੀਵਾਂ ਦੀ ਸੰਭਾਲ ਕਰ ਦੇਖੋ, ਨਿਤ ਨਿਤ ਜੀਅੜੇ ਸੰਭਾਲੀਅਨ। ਰੋਜ਼ ਰੋਜ਼ ਤੂੰ ਜੀਵਾਂ ਨੂੰ ਸਾਹਮਣੇ ਦੇਖੇ ਗਾ ਦੇਵਣ ਖਾਰ। ਜਿਹੜਾ ਪਰਮਾਤਮਾ ਤੈਨੂੰ ਦਾਤਾਂ ਦਿੰਦਾ ਹੈ ਉਹੀ ਤਾਂ ਪਰਮਾਤਮਾ ਤੇਰੀ ਸੰਭਾਲ ਪਿਆ ਕਰਦਾ ਹੈ। ਕੇਵਲ ਬੰਦਾ ਇੱਕ ਭਰਮ ਵਿੱਚ ਪੈ ਜਾਂਦਾ ਹੈ, ਮੈਂ ਸਿਰਫ ਆਧਾਰ ਬਣਾਇਆ। ਅੰਤਲੇ ਸਮੇਂ ਬਾਬੇ ਨੇ ਕਿਹਾ ਕਿ ਸੋਹਲਾ ਗਾਓ, ਕਿਉਂ ਕਹਿ ਦਿੱਤਾ ਸੋਹਲਾ ਗਾਓ? ਅਤੇ ਰੋਜ਼ ਸ਼ਾਮ ਨੂੰ ਸੌਣ ਲੱਗਿਆਂ ਵੀ ਸੋਹਲਾ ਗਾਓ ਅਤੇ ਚਿਖਾਂ ਬਲਦੀ ਹੋਵੇ ਅਤੇ ਤਾਂ ਵੀ ਸੋਹਲਾ ਗਾਓ। ਹਜ਼ੂਰ ਨੇ ਇਹਦੇ ਵਿੱਚ ਕਿਹਾ ਭਾਈ ਪਰਮਾਤਮਾ ਦੇ ਸੋਹਲੇ ਗਾਈ, ਕਿਉਂਕਿ ਬੰਦੇ ਦੇ ਸੋਹਲੇ ਉਹ ਲੋਕ ਗਾਉਂਦੇ ਨੇ ਜਿਹੜੇ ਲਾਲਚੀ ਅਤੇ ਹਿਰਸੀ ਨੇ ਅਤੇ ਜਿਹੜੇ ਪਰਮਾਤਮਾ 'ਤੇ ਭਰੋਸਾ ਕਰਕੇ ਚੱਲਣ। ਚੇਤੇ ਰੱਖੀ ਉਹ ਕਦੀ ਬੰਦੇ ਦੇ ਸੋਹਲੇ ਨਹੀਂ ਗਾਉਂਦੇ। ਹਜ਼ੂਰ ਨੇ ਕਿਹਾ ਰੋਜ਼ ਉਹ ਜੀਵਾਂ ਨੂੰ ਸੰਭਾਲਦਾ ਹੈ, ਕਿਹੜੇ ਕਿਹੜੇ ਜੀਵਾਂ ਨੂੰ ਸੰਭਾਲਦਾ ਹੈ? ਇੱਕ ਸ਼ਬਦ ਮੈਂ ਬਾਣੀ ਵਿੱਚੋਂ ਉਦਾਹਰਨ ਵਜੋਂ ਅਰਜ਼ ਕਰਨੀ ਚਾਹੁੰਦਾ। ਆਸਾ ਰਾਗ ਅਸੀਂ ਪੜ੍ਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ। ਇੱਥੇ ਭਗਤ ਧੰਨਾ ਜੀ ਦਾ ਇੱਕ ਸ਼ਬਦ ਹੈ, ਦੇਖੋ ਉਸ ਮਹਾਂਪੁਰਸ਼ ਦੇ ਜੀਵਨ ਨੂੰ ਪੜ੍ਹੀਏ ਅਤੇ ਖੇਤਾਂ ਵਿੱਚ ਕੰਮ ਕਰਨ ਵਾਲਾ ਇੱਕ ਸੱਜਣ ਹੈ, ਪਰ ਉਹਨਾਂ ਨੂੰ ਚੇਟਕ, ਉਹਨਾਂ ਨੂੰ ਲਟਕ, ਉਹਨਾਂ ਨੂੰ ਭਗਤੀ ਦਾ ਚਾਉ ਜੇ ਪੈਦਾ ਹੋਇਆ ਹੈ। ਭਾਵੇਂ ਸਾਡੇ ਲੋਕ ਇਹ ਸ਼ਬਦ ਵਰਤਦੇ ਨੇ ਕਿ ਪੱਥਰ ਲਪੇਟ ਕੇ ਦਿੱਤਾ, ਕਹਿ ਦਿੱਤਾ ਤੂੰ ਪੂਜਾ ਕਰ ਲੈ। ਮੈਂ ਬੇਨਤੀ ਕਰਨਾ ਹੁੰਦਾ ਕਿ ਗੁਰੂ ਅੰਗਦ ਸਾਹਿਬ ਜਿੱਦਣ ਤੁਰੇ ਨੇ ਉਦਨ ਖਡੂਰ ਦੀ ਧਰਤੀ ਦੇ ਦੇਵੀ ਦੇ ਪੁਜਾਰੀ ਜਥੇ ਦੇ ਆਗੂ ਕੇਵਲ ਭਾਈ ਲੈਣਾ ਜੀ ਨੇ। ਪਰ ਇਹਦਾ ਮਤਲਬ ਇਹ ਨਹੀਂ ਕਿ ਪੈਰਾਂ ਵਿੱਚ ਘੁੰਗਰੂ ਬੰਨ ਕੇ ਤੁਰੇ ਅਤੇ ਜਿੰਨੇ ਬਾਬੇ ਨਾਨਕ ਨੂੰ ਅੱਜ ਵੀ ਮਿਲਣਾ ਪਹਿਲਾਂ ਉਹਨੂੰ ਘੁੰਗਰੂ ਬੰਨ ਕੇ ਨੱਚਣਾ ਪਏਗਾ। ਮੇਰੀ ਬੇਨਤੀ ਸਮਝਿਓ, ਬਾਬਾ ਅਮਰਦਾਸ 19 ਵਾਰਾਂ ਦੇ ਕਰੀਬ ਤੀਰਥਾਂ 'ਤੇ ਗਏ ਨੇ, ਪਰ ਇਹਦਾ ਭਾਵ ਇਹ ਨਹੀਂ ਕਿ ਗੁਰੂ ਅੰਗਦ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਤੀਰਥ 'ਤੇ ਜਾਣਾ ਅਤ ਜ਼ਰੂਰੀ ਹੈ। ਮੈਂ ਬੇਨਤੀ ਕਰਨਾ ਹੁੰਦਾ ਕਿ ਜਿਸ ਦਿਨ ਤੁਰਿਆ ਹੋਣਾ ਇਹ ਮਹਾਂਪੁਰਸ਼, ਠੀਕ ਹੈ ਉਸ ਦਿਨ ਬੁੱਤ ਪੂਜਾ ਦੀ ਕਿਸੇ ਨੇ ਗੱਲ ਕੀਤੀ ਹੋਵੇਗੀ, ਪਰ ਜਿੱਦਣ ਅੰਦਰ ਦਾ ਚਾਉ ਬਣਿਆ ਅਤੇ ਭਗਤੀ ਕਰਨ ਵਾਲਿਆਂ ਦੇ ਜੀਵਨ ਪੜ੍ਹੇ ਸੁਣੇ ਅਤੇ ਸੱਚ ਜਾਣੋ ਸਿਮਰਨ ਵਾਲਿਆਂ ਨੂੰ ਸੁਣ ਕੇ ਰੱਬ ਨੂੰ ਮਿਲਣ ਦਾ ਚਾਅ ਪੈਦਾ ਹੋਇਆ, ਉਦਨ ਉਹਨਾਂ ਨੇ ਖੁਦ ਕਿਹਾ, ਕਹਿਣ ਲੱਗੇ ਬੁੱਤ ਪੂਜਾ ਨਹੀਂ, ਅੱਜ ਤਾਂ ਮੈਂ ਕਰਤਾਰ ਦੀ ਬੰਦਗੀ ਵੀ ਜੁੜਿਆ। ਜਦੋਂ ਆਸਾ ਰਾਗ ਪੜ੍ਹਨੇ ਹਾਂ, ਇੱਥੇ ਮੈਂ ਇੱਕ ਉਦਾਹਰਨ ਅਰਜ਼ ਕਰਨੀ ਚਾਹੁੰਦਾ। ਸ਼ਬਦ ਭਗਤ ਧੰਨਾ ਜੀ ਦਾ ਪਹਿਲਾਂ ਹੁੰਦਾ ਭਰਮਤ ਫਿਰਤ ਬਹੁ ਜਨਮ ਬਿਲਾਨੇ। ਜਦੋਂ ਇਹ ਸ਼ਬਦ ਸੰਪੂਰਨ ਹੁੰਦਾ ਹੈ, ਧੰਨੈ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ, ਅਤੇ ਉਹਦੇ ਵਿਚਕਾਰ ਸ਼ਬਦ ਆਉਂਦਾ ਮਹੱਲਾ ਪੰਜਵਾਂ, ਅਤੇ ਉਹ ਸ਼ਬਦ ਆਉਂਦਾ ਗੋਬਿੰਦ 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 ਸੰਗ ਨਾਮ ਦਿਓ ਮਨਲੀਨਾ। ਕਈ ਵਾਰੀ ਮਨ ਵਿੱਚ ਆਇਆ ਵੀ ਬਾਣੀ ਭਗਤ ਧੰਨਾ ਜੀ ਦੀ ਅਤੇ ਇੱਥੇ ਵਿੱਚ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਦਾ ਸ਼ਬਦ ਕਿਉਂ ਆ ਗਿਆ, ਇਹਦਾ ਕਾਰਨ ਕੀ? ਹਾਲਾਂਕਿ ਬਾਣੀ ਦੇ ਸ਼ਬਦ ਭਗਤ ਬਾਣੀ ਦੇ ਅਨੇਕਾਂ ਸਲੋਕ ਐਸੇ ਨੇ ਜਿਨ੍ਹਾਂ ਦੇ ਅਰਥ ਕਰਦੇ ਹਨ। ਇਹਦਾ ਮਤਲਬ ਇਹ ਨਹੀਂ ਕਿ ਉਸ ਭਗਤ ਬਾਣੀ ਵਿੱਚ ਕੋਈ ਘਾਟ ਹੈ, ਗੁੰਝਲਾਂ ਨੂੰ ਖੋਲਣ ਦੇ ਲਈ ਮੇਰੀ ਸੱਚੀ ਸਰਕਾਰ ਨੇ ਕਈ ਸਲੋਕ ਬਾਣੀ ਵੀ ਜਿਹੜੇ ਨੇ ਉਹ ਭਗਤ ਬਾਣੀ ਨਾਲ ਦਰਜ ਕੀਤੇ। ਜਿਵੇਂ ਉਦਾਹਰਣ ਦੇ ਤੌਰ 'ਤੇ ਅੱਜ ਪੜ੍ਹੇ ਲਿਖੇ ਸੱਜਣ ਤੁਸੀਂ ਬੈਠੇ ਹੋ, ਕਦੀ ਵੀ ਕੋਈ ਇਨਸਾਨ ਇਹ ਗੱਲ ਕਰੇ ਕਿ ਰੱਬ ਦਾ ਸਿਮਰਨ ਕਰਨ ਵਾਲਾ ਉਹਦੇ ਵਿੱਚ ਖੂਨ ਨਹੀਂ, ਉਹਦੇ ਵਿੱਚ ਰੱਤ ਨਹੀਂ, ਅਤੇ ਪੜ੍ਹੇ ਲਿਖੇ ਸਮਾਜ ਨੇ ਸਵੀਕਾਰ ਨਹੀਂ ਸੀ ਕਰਨਾ ਕਿ ਖੂਨ ਤੋਂ ਬਿਨਾਂ ਸਰੀਰ ਕਦੀ ਰਹਿ ਸਕਦਾ, ਖੂਨ ਤੋਂ ਬਿਨਾਂ ਦੇਹ ਕਦੀ ਜਿੰਦੀ ਰਹਿ ਸਕਦੀ ਹੈ। ਜੇ ਖੂਨ ਘੱਟ ਜਾਏ ਤਾਂ ਬੰਦਾ ਤੜਫਣ ਲੱਗ ਜਾਂਦਾ ਹੈ, ਅਤੇ ਬਾਬਾ ਫਰੀਦ ਨੇ ਕਹਿ ਦਿੱਤਾ ਕਿ ਰੱਤੀ ਰੱਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉਂ ਤਿਤ ਤਨ ਰੱਤ ਨਾ ਹੋਏ। ਜਿਹੜੇ ਸਾਈਂ ਵਿੱਚ ਰੱਤੇ ਨੇ ਉਹਨਾਂ ਵਿੱਚ ਖੂਨ ਨਹੀਂ। ਅਤੇ ਅੱਜ ਅਸੀਂ ਕਹਿਣਾ ਸੀ ਖੂਨ ਤੋਂ ਬਿਨਾਂ ਤਾਂ ਬੰਦਾ ਜਿੰਦਾ ਹੀ ਨਹੀਂ ਰਹਿ ਸਕਦਾ, ਪਰ ਮੇਰੇ ਗੁਰੂ ਅਮਰਦਾਸ ਜੀ ਨੇ ਨਾਲ ਇਸ ਕੁੰਡੀ ਨੂੰ ਖੋਲ੍ਹ ਦਿੱਤਾ। ਕਹਿਣ ਲੱਗੇ ਅਸਲ ਵਿੱਚ ਭਗਤ ਜੀ ਦੇ ਬਚਨ ਸਮਝੋ, ਖੂਨ ਤੋਂ ਬਿਨਾਂ ਤਨ ਨਹੀਂ ਰਹਿ ਸਕਦਾ, ਪਰ ਬਾਬਾ ਫਰੀਦ ਕਹਿੰਦੇ ਨੇ ਜਿਹੜੇ ਸ਼ੌਹ ਦੇ ਰੰਗ ਵਿੱਚ ਰੱਤੇ ਨੇ ਉਹਨਾਂ ਦੇ ਖੂਨ ਦੀ ਤਸੀਰ ਦੇ ਵਿੱਚ ਕਦੀ ਲਾਲਚ ਨਹੀਂ ਜੇ ਹੁੰਦਾ। ਚੇਤੇ ਰੱਖੋ ਖੂਨ ਖੈ ਪਰ ਤਮੇ ਵਾਲਾ ਖੂਨ ਨਹੀਂ। ਬਾਬਾ ਜੀ ਨੇ ਨਾਲ ਹੀ ਕਹਿ ਦਿੱਤਾ, ਕਹਿਣ ਲੱਗੇ ਪਿਆਰਿਆਂ ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਜੋ ਸ਼ਹਿ ਰੱਤੇ ਆਪਣੇ ਤਿਤ ਤਨ ਲੋਭ ਰੱਤ ਨਾ ਹੋਏ। ਉਹਨਾਂ ਅੰਦਰ ਲਾਲਚ ਦਾ ਖੂਨ ਨੇ। ਕਬੀਰ ਸਾਹਿਬ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਲੋਕ ਮਰਦੇ ਪਏ ਨੇ ਪਰ ਅੱਜ ਤੀਕਰਾ ਕਿਸੇ ਨੂੰ ਮਰਨਾ ਨਹੀਂ ਆਇਆ। ਅੱਜ ਭਾਵੇਂ ਅਸੀਂ ਜੋਤੀ ਜੋਤ ਪੁਰਬ ਦੇ ਸੰਬੰਧ ਵਿੱਚ ਮੈਂ ਅਰਜ਼ ਕਰਨ ਲੱਗਾਂ, ਪਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਿੱਖਾਂ, ਬਾਬੇ ਨੇ ਅੰਤਲੇ ਸਮੇਂ ਕਿਹਾ ਸੋਹਲਾ ਗਾਓ, ਅਤੇ ਉਹਦੇ ਵਿੱਚੋਂ ਕੁਝ ਉਦਾਹਰਨਾਂ ਦੇਣੀਆਂ ਚਾਹੁੰਦਾ ਮਣਾ, ਤੂੰ ਸੋਹਲੇ ਦੇ ਬਾਣੀ ਨੂੰ ਸਮਝ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਅਨੇਕਾਂ ਕੁੰਡੀਆਂ ਖੋਲ੍ਹੀਆਂ। ਬਾਬਾ ਕਬੀਰ ਸਾਹਿਬ ਨੇ ਕਿਹਾ ਕਿ ਲੋਕ ਮਰਦੇ ਪਏ ਨੇ, ਜੁੱਗਾਂ ਤੋਂ ਮਰੀ ਜਾ ਰਹੇ ਨੇ, ਪਰ ਅੱਜ ਤੀਕਰਾਂ ਕਿਸੇ ਨੂੰ ਮਰਨਾ ਨਹੀਂ ਆਇਆ। ਉਹਨਾਂ ਦੇ ਬਚਨ ਨੇ ਕਿ ਮਰਤਾ ਮਰਤਾ ਜਗ ਮੁਆ, ਮਰ ਪੇ ਨਾ ਜਾਣਿਆ ਕੋਈ। ਇਹ ਦੋ ਵਾਰੀ ਸਲੋਕ ਆਉਂਦਾ, ਜਾਣਿਆ ਅਤੇ ਜਾਣੇ। ਮਰ ਪੇ ਨਾ ਜਾਣਿਆ ਕੋਈ, ਐਸੀ ਮਰਨੀ ਜੋ ਮਰੈ, ਬੋਰ ਨਾ ਮਰਨਾ ਹੋਏ, ਅਤੇ ਐਸੇ ਮਰਨੇ ਵੀ ਸਲੋਕ ਆਉਂਦਾ ਹੈ। ਹੁਣ ਐਸੀ ਮਰਨੀ ਕੀ ਹੈ, ਬੋਰ ਕਦੀ ਮਰੀਏ ਨਾ। ਅਤੇ ਇਹਦਾ ਖੁਲਾਸਾ, ਇਸ ਦੀ ਅਰਥ ਮੇਰੇ ਧੰਨ ਗੁਰੂ ਅਮਰਦਾਸ ਜੀ ਨੇ ਕੀਤੇ। ਕਹਿਣ ਲੱਗੇ ਜੇ ਐਸੀ ਮਰਨੀ ਮਰਨਾ ਚਾਹੁੰਦੇ, ਪਰਤ ਕੇ ਕਦੀ ਮਰਨਾ ਨਾ ਪਏ, ਅਤੇ ਫਿਰ ਜ਼ਿੰਦਗੀ ਵਿੱਚ ਇਸ ਗੱਲ ਨੂੰ ਦ੍ਰਿੜ ਕਰ ਲੈ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਪਿਆਰਿਆ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਸਾਈਂ ਚੇਤੇ ਰਹੇਗਾ ਮਰਨੇ ਤੇ ਜਗਤ ਡਰੈ, ਜੀਵਿਆਂ ਲੋੜੈ ਸਭ ਕੋਏ, ਗੁਰਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਖੋਏ। ਜਿਹੜਾ ਮਰਨ ਤੋਂ ਪਹਿਲਾਂ ਜਿਉਂਦੇ ਜੀ ਮਰ ਜਾਵੇ, ਸੱਚ ਜਾਣੀ ਇਹੋ ਜੀ ਮੌਤ ਮਰਨ ਤੋਂ ਬਾਅਦ ਪਰਤ ਕੇ ਮਰਨ ਦਾ ਡਰ ਕਦੀ ਨਹੀਂ ਰਹਿੰਦਾ। ਜਿਹੜੀ ਮੈਂ ਬੇਨਤੀ ਕਰ ਰਿਹਾ, ਹੁਣ ਧੰਨਾ ਜੀ ਦਾ ਸ਼ਬਦ ਆਇਆ ਕਿ ਧੰਨੈ ਧੰਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਅਤੇ ਨਾਲ ਆ ਗਿਆ ਮਹੱਲਾ ਪੰਜਵਾਂ, ਕਿਉਂ ਗੁਰੂ ਅਰਜਨ ਸਾਹਿਬ ਨੇ ਵਿੱਚ ਕਿਉਂ ਇਹ ਸ਼ਬਦ ਰੱਖਿਆ? ਇਹਦਾ ਭਾਵ ਇਹ ਸੀ ਸਿੱਖਾਂ ਕਿ ਤੇਰੇ ਇਸ ਭਰਮ ਨੂੰ ਮੈਂ ਖਤਮ ਕਰ ਦੇਵਾਂ। ਮਤਾਂ ਤੂੰ ਭਗਤ ਜੀ ਦਾ ਸ਼ਬਦ ਪੜ੍ਹ ਕੇ ਵੀ ਦੁਬਧਾ ਵਿੱਚ ਪਿਆ ਰਹੇ ਕਿ ਪੱਥਰ ਨੂੰ ਪੂਜ ਕੇ ਸਾਈਂ ਮਿਲਿਆ। ਕਹਿਣ ਲੱਗੇ ਜਿਹੜੇ ਸੰਤ ਜਨਾਂ ਦੀ ਗੱਲ ਭਗਤ ਧੰਨਾ ਜੀ ਕਰਦੇ ਨੇ, ਆ ਮੈਂ ਤੈਨੂੰ ਉਹਨਾਂ ਸੰਤਾਂ ਦਾ ਵੇਰਵਾ ਦੇ ਦਿਆਂ। ਸੱਚ ਜਾਣੋ ਕਿ ਜਿਹੜੀ ਮਿਲ ਜਨ ਸੰਤ ਸਮਾਨਿਆ ਹੈ, ਉਹਦੇ ਇੱਕ ਤੁਕ ਦੇ ਅਰਥ ਕਰ ਲਈ ਮੇਰੇ ਗੁਰੂ ਅਰਜਨ ਸਾਹਿਬ ਨੇ ਪੂਰਾ ਸ਼ਬਦ ਉਚਾਰਨ ਕਰ ਦਿੱਤਾ। ਉਹ ਸੰਤ ਜਨ ਕੌਣ ਸਨ? ਕਹਿਣ ਲੱਗੇ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਇਹਨੇ ਸੰਤ ਜਨ। ਆਡ ਦਾਮ ਕੋ ਸ਼ੀ ਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾਂ, ਨੀਚ ਕੁਲਾ ਜੋ ਲਾਹਰੋ ਭਇਆ ਗੁਣੀ ਗਖੀਰਾ, ਰਵਦਾਸਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਨਾਈ ਬੁਦਕਾਰੀਆਂ, ਉਹ ਘਰ ਘਰ ਸੁਣਿਆ ਖਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਅਤੇ ਗੁਰੂ ਅਰਜਨ ਸਾਹਿਬ ਉਹਦਾ ਵਿਸਤਾਰ ਪੈ ਕਰਦੇ ਨੇ। ਹੁਣ ਅਸੀਂ ਕਹੀ ਜਾਈਏ ਅੱਜ ਤੀਕਰਾਂ ਕਿ ਦੇਖੋ ਜੀ ਸ਼ਰਧਾ ਚਾਹੀਦੀ। ਕਈ ਸ਼ਬਦ ਸਾਨੂੰ ਮਿਲਦੇ ਨੇ ਆਮ ਤੌਰ 'ਤੇ ਸਿੱਖ ਨੂੰ ਭਟਕਾਉਣ ਲਈ, ਸ਼ਰਧਾ ਚਾਹੀਦੀ ਹੈ। ਜਿਹਦੇ 'ਤੇ ਮਰਜ਼ੀ ਸ਼ਰਧਾ ਬਣ ਜਾਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਸ਼ਰਧਾ ਚਾਹੀਦੀ ਹੈ। ਪਰ ਇੱਕ ਗੱਲ ਚੇਤੇ ਰੱਖਿਓ, ਅੰਨੇ ਉੱਤੇ ਭਰੋਸਾ ਕਰਕੇ ਨਾ ਚੱਲਿਓ, ਅੰਨੇ 'ਤੇ ਸ਼ਰਧਾ ਰੱਖ ਕੇ ਕਦੀ ਮੰਜ਼ਿਲ ਮਿਲ ਜਾਏਗੀ? ਬੜੇ ਸੋਹਣੇ ਸ਼ਬਦ ਕਿਸੇ ਨੇ ਕਹੇ ਸਨ, ਸਵਾਮੀ ਰਾਮ ਕਿਸ਼ਨ ਪਰਮਹੰਸ ਉਹਨਾਂ ਨੂੰ ਵਿਵੇਕਾਨੰਦ ਮਿਲੇ। ਮੈਂ ਸਿਰ ਵੇਖਣ ਵਿੱਚੋਂ ਨਿਕਲਣ ਲੱਗਾ, ਵਿਵੇਕਾਨੰਦ ਜੀ ਦਾ ਪਹਿਲਾ ਨਾਮ ਸੀ ਨਰਿੰਦਰ, ਤਾਰਕਿਕ ਬੁੱਧੀ ਸੀ, ਹਰ ਗੱਲ ਦੇ ਉੱਤੇ ਤਰਕ ਕਰਦੇ ਸਨ। ਇੱਕ ਦਿਨ ਉਹਨਾਂ ਨੇ ਸਵਾਮੀ ਰਾਮ ਕਿਸ਼ਨ ਸਾਹਿਬ ਦੇ ਸਾਹਮਣੇ ਖਲੋ ਕੇ ਇਹ ਸ਼ਬਦ ਕਹਿ ਦਿੱਤੇ, ਕਹਿਣ ਲੱਗੇ, ਦੁਨੀਆ ਸਾਇੰਸ ਦੇ ਆਧਾਰ 'ਤੇ ਜੀਵਨ ਜੀ ਰਹੀ ਹੈ, ਜੋ ਕੋਈ ਤੁਸੀਂ ਕਰ ਰਹੇ ਹੋ ਇਹ ਅੰਧ ਵਿਸ਼ਵਾਸ ਹੈ, ਇਹ ਬਿਲਕੁਲ ਅੰਧ ਵਿਸ਼ਵਾਸ ਹੈ, ਯਕੀਨ ਨਾ ਕਰਿਓ। ਅਤੇ ਸਵਾਮੀ ਰਾਮ ਕਿਸ਼ਨ ਜੀ ਨੇ ਬਹੁਤ ਸੋਹਣੀ ਗੱਲ ਕਹੀ, ਉਹ ਕਹਿਣ ਲੱਗੇ, ਧਰਮ ਹੋਤਾ ਹੀ ਅੰਧ ਵਿਸ਼ਵਾਸ ਹੈ। ਸ਼ਬਦ ਇਹ ਸਨ ਕਿ ਧਰਮ ਹੁੰਦਾ ਹੀ ਬਲਾਈਂਡ ਫੇਥ ਹੈ, ਪਰ ਇੱਕ ਗੱਲ ਚੇਤੇ ਰੱਖੀ, ਅੰਧੇ ਉੱਤੇ ਵਿਸ਼ਵਾਸ ਨਾ ਕਰ ਲੈ। ਫਿਰ ਸ਼ਬਦ ਸਮਝਿਓ ਕਿ ਜੇ ਪੂਰੇ 'ਤੇ ਭਰੋਸਾ ਕਰਨਾ, ਜੋ ਗੁਰ ਕਹੇ ਸੋਈ ਭਲ ਮਾਨੂੰ, ਪਰ ਅੰਧੇ ਉੱਤੇ ਭਰੋਸਾ ਨਾ ਕਰਕੇ ਚੱਲ ਪਈ। ਜੇ ਅਸੀਂ ਕਹਿੰਦੇ ਹਾਂ ਸ਼ਰਧਾ ਚਾਹੀਦੀ ਹੈ, ਅਤੇ ਗੁਰੂ ਜੀ 'ਤੇ ਕਹਿੰਦੇ ਨੇ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਪੀ ਅੰਧਲੇ ਕਰਨ ਕਰੇਣ। ਹੁਣ ਜੇ ਪਿੱਛੇ ਤੁਰਨ ਵਾਲੇ ਕਹਿਣ ਸਾਡੀ 'ਤੇ ਸ਼ਰਧਾ ਬੜੀ, ਮੇਰੇ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ, ਨਹੀਂ ਪਿਆਰਿਆਂ, ਭਗਤ ਧੰਨੇ ਨੇ, ਇਹਨਾਂ ਮਹਾਂਪੁਰਸ਼ਾਂ ਦੇ ਜੀਵਨ ਨੂੰ ਸੁਣਿਆ, ਇਹਨਾਂ ਦੀ ਕਮਾਈ ਨੂੰ ਸੁਣਿਆ, ਇਹਨਾਂ ਦੀ ਪ੍ਰਾਪਤੀ ਨੂੰ ਸੁਣਿਆ, ਅਤੇ ਸੱਚ ਜਾਣੋ, ਜਿੰਨੇ ਭਗਤ ਗਿਣੇ ਨੇ ਉਸ ਵਕਤ ਦੇ ਸਮਾਜ ਦੇ ਵਿੱਚੋਂ ਇਹ ਸ਼ੂਦਰ ਕਹਿ ਗਏ। ਅਤੇ ਧੰਨੇ ਦੇ ਮਨ ਵਿੱਚ ਆਇਆ, ਮਣਾ ਜੇ ਕੱਪੜੇ ਰੰਗਣ ਵਾਲਾ ਗੋਬਿੰਦ ਕਾ ਰੂਪ ਹੋ ਗਿਆ, ਕੱਪੜੇ ਬੁਣਨ ਵਾਲਾ ਲੱਖਾਂ ਦਾ ਹੋ ਗਿਆ, ਜੇ ਚਮੜੇ ਦਾ ਕੰਮ ਕਰਨ ਵਾਲਾ ਮਰੇ ਪਸ਼ੂ ਢੋਣ ਵਾਲਾ ਭਗਤ ਹੋ ਗਿਆ, ਪਾਰ ਬ੍ਰਹਮ ਮਿਲ ਗਿਆ, ਘਰ ਘਰ ਦੀਆਂ ਬੁੱਤੀਆਂ ਕਰਨ ਵਾਲਾ, ਜੇ ਉਹਦੇ ਹਿਰਦੇ ਵਿੱਚ ਰੱਬ ਵਸ ਗਿਆ, ਛੱਡਦੇ ਦੁਨੀਆਂ ਦੇ ਭਰਮ, ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਸੁਣ ਕੇ ਹੁਣ ਅਸੀਂ ਕਈ ਵਾਰੀ ਸਾਖੀ ਦੀ ਗੱਲ ਕਰਨੇ ਹਨ, ਸਾਖੀ ਦਾ ਮਤਲਬ ਕੀ ਹੈ? ਸਾਖੀ ਦੇ ਦੋ ਅਰਥ ਨੇ, ਇੱਕ ਸਾਖੀ ਦਾ ਅਰਥ ਹੈ ਸਿੱਖਿਆ, ਅਤੇ ਦੂਜਾ ਸਾਖੀ ਦਾ ਅਰਥ ਹੈ ਗਵਾਹੀ। ਸਾਖੀ ਭਰਨੀ, ਗਵਾਹੀ ਦੇਣੀ, ਸਾਖੀ ਦਾ ਮਤਲਬ ਕੰਨ ਰਸ ਨਹੀਂ। ਅਤੇ ਜੇ ਕਿਤੇ ਕਥਾ ਵਿੱਚ ਕੋਈ ਰੱਬ ਦਾ ਪਿਆਰਾ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਸਾਖੀ ਸੁਣਾਉਂਦਾ, ਅਤੇ ਇਹਦਾ ਮਤਲਬ ਇਹ ਨਹੀਂ ਕਹਿਣ ਲੱਗ ਪਈਏ, ਲਓ ਜੀ ਸਾਖੀ ਦਾ ਅਰਥ ਕੀ ਹੋਇਆ। ਮੈਂ ਬੇਨਤੀ ਕਰਾਂ, ਤੁਸੀਂ ਗੁਰੂ ਅਰਜੁਨ ਸਾਹਿਬ ਦਾ ਜੈਤ ਸ਼੍ਰੀ ਰਾਗ ਦਾ ਇੱਕ ਸ਼ੰਤ ਪੜਿਆ ਹੋਣਾ, ਉਹਦੇ ਵਿੱਚ ਇੱਕ ਬੰਦ ਹੁੰਦਾ, ਯਾਰ ਵੇ ਪ੍ਰੈ ਹੱਬੇ ਸਖੀਆਂ ਮੂੰਹ ਕਹੀ ਨਾ ਜਹੀਆ, ਯਾਰ ਵੇ ਹਿੱਕ ਡੂੰ ਹਿੱਕ ਚਾੜੇ ਖੋ ਕਿਸ ਚਾਹ ਤੇਈਆ, ਹਿੱਕ ਡੂੰ ਹਿੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ। ਕਿਉਂ ਸਾਖੀ ਸੁਣਾਈ ਜਾਂਦੀ ਏ? ਤਿੰਨਾ ਦੇਖ ਮਨ ਚਾਓ ਉਟੰਦਾ ਖੋ ਕਦ ਪਾਈ ਗੁਣਤਾਸਾ, ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਕਹਿਣ ਲੱਗੇ, ਤਿੰਨਾ ਦੇਖ ਮਨ ਚਾਓ ਉਠੰਦਾ ਖੋ ਕਦ ਪਾਈ ਗੁਣਤਾਸਾ, ਜਿੰਨੀ ਮਹਿੰਡਾ ਲਾਲ ਰਿਝਾਇਆ ਖੋ ਤਿਸ ਆਗੈ ਮਨ ਡੇਹੀਆ, ਨਾਨਕ ਕਹੇ ਸੁਣ ਬਿਨੋ ਸੁਹਾਗਣ ਮੂੰਹ ਦੱਸ ਦਿਖਾ ਪਿਰ ਕੀ ਆ। ਕਿਉਂ ਸਾਖੀ ਸੁਣੀ ਜਾਂਦੀ ਹੈ? ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਇਹ ਸਾਖੀ ਹੈ, ਤੇ ਤੈਨੂੰ ਤਾਂ ਸੁਣਾਈ ਗਈ ਤਾਂ ਕੋ ਜਸ ਉਰਤਾਰੋ, ਅਟਲ ਭਇਓ ਧਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ। ਕੇਵਲ ਧਰੂ ਦੀ ਗੱਲ ਨਾ ਕਰੀ ਜਾਈ, ਤੂੰ ਵੀ ਕਿਤੇ ਕਮਾਲਾ ਦੁੱਖ ਹਰਤਾ, ਇਹ ਵਿਦ ਕੋ ਸਵਾਮੀ ਤੈਂ ਕਾਹੇ ਵਿਸਰਾਇਆ। ਸਾਖੀ ਦਾ ਮਤਲਬ ਤੂੰ ਨਾਲ ਚੱਲ। ਸਾਹਿਬ ਗੁਰੂ ਅਰਜੁਨ ਸਾਹਿਬ ਨੇ ਕਿਹਾ, ਇਸ ਗੱਲ ਨੂੰ ਸੁਣ ਕੇ ਭਗਤ ਧੰਨਾ ਭਗਤੀ ਕਰਨ ਲੱਗਾ। ਮੈਂ ਜਿਹੜੀ ਤੁਕ ਦੇ ਅਰਥ ਕਰਨੇ ਚਾਹੁੰਦਾ, ਥੋੜ੍ਹਾ ਜਿਹਾ ਵਿੱਚੋਂ ਮੈਂ ਨਿਕਲਿਆ। ਇਹ ਜ਼ਰੂਰੀ ਸੀ ਕਿ ਗੁਰੂ ਅਰਜੁਨ ਸਾਹਿਬ ਨੇ ਵਿੱਚ ਆਪਣਾ ਸ਼ਬਦ ਕਿਉਂ ਦਰਜ ਕਰ ਦਿੱਤਾ, ਅਤੇ ਮੈਂ ਸਿਰਫ ਇੰਨੀ ਅਰਜ਼ ਕੀਤੀ, ਇਸ ਤੁਕ ਦੇ ਅਰਥ ਕਰਨ ਲਈ ਸ਼ਬਦ ਅਰਜ਼ ਕਰ ਦਿੱਤਾ, ਕਿਹੜੇ ਸੰਤ ਜਨਾਂ ਨੂੰ ਸੁਣ ਕੇ ਭਗਤ ਜੁੜਿਆ, ਕਿਵੇਂ ਉਹਨੇ ਭਗਤੀ ਕੀਤੀ। ਨਿਤ ਨਿਤ ਜੀੜੇ ਸੰਭਾਲੀਆਂ, ਵਿਚਾਰ ਤੋਂ ਦੂਰ ਨਹੀਂ ਜਾਣਾ। ਬਾਬੇ ਨੇ ਸੋਹਿਲਾ ਗਾਇਆ ਅੰਤਲੇ ਸਮੇਂ, ਉੱਥੇ ਹਜ਼ੂਰ ਨੇ ਕਿਹਾ ਰੱਬ ਰੋਜ਼ ਜੀਵਾਂ ਨੂੰ ਸਾਂਭਦਾ ਹੈ, ਅਤੇ ਇਕੱਲੇ ਇੱਥੇ ਨੇ ਕਿਹਾ ਨਹੀਂ, ਮਨੁੱਖ ਨੂੰ। ਅਸੀਂ ਭੁਲੇਖੇ ਵਿੱਚ ਰਹਿੰਦੇ ਹਾਂ ਕਿ ਅਸੀਂ ਸ਼ਾਇਦ ਆਪਣੀ ਕਿਰਤ ਨੂੰ, ਆਪਣੀ ਰੋਜ਼ੀ ਨੂੰ ਪੈਦਾ ਕਰਨ ਵਾਲੇ ਆਪ ਹਾਂ। ਉਸ ਮਹਾਂਪੁਰਸ਼ ਦੇ ਬਚਨ ਨੇ, ਭਗਤ ਧੰਨਾ ਜੀ ਦੇ, ਅਤੇ ਤਿੰਨ ਉਦਾਹਰਨਾਂ ਉਸ ਮਹਾਂਪੁਰਸ਼ ਨੇ ਬਖਸ਼ਿਸ਼ ਕੀਤੀਆਂ ਨੇ। ਭਗਤ ਧੰਨਾ ਜੀ ਨੇ ਪਹਿਲਾ ਬਚਨ ਕਿਹਾ ਹੈ ਕਿ ਦੇਖ ਮਣਾ ਪਰਮਾਤਮਾ ਜੀਵਾਂ ਨੂੰ ਇਸ ਤਰ੍ਹਾਂ ਸਾਂਭਦਾ ਹੈ ਕਿ ਜਦੋਂ ਤੂੰ ਮਾਤਾ ਦੇ ਉਦਰ ਵਿੱਚ ਨਿਵਾਸ ਕੀਤਾ ਤਾਂ ਬਿਲਕੁਲ ਸੂਖਮ ਜਿਹਾ ਇੱਕ ਸੈੱਲ ਸੀ ਮਾਤਾ ਦੇ ਉਦਰ ਦੇ ਪਾਣੀ ਵਿੱਚ, ਜਿੱਥੇ ਗੁਬਾਰ ਹਨੇਰ ਹੈ, ਉਸ ਪਰਮਾਤਮਾ ਨੇ ਨਾ ਤਾਂ ਤੇਰੇ ਕੋਲ ਜ਼ਬਾਨ, ਨਾ ਤੇਰੇ ਕੋਲ ਹੱਥ, ਨਾ ਪੈਰ, ਇੱਥੋਂ ਤੱਕ ਆਦਮੀ ਨੂੰ ਪਤਾ ਨਹੀਂ ਕਿ ਜਿਸ ਕੁੱਖ ਵਿੱਚ ਮੈਂ ਪਾਲਣਾ ਪਿਆ ਮੇਰੀ ਮਾਂ ਕੈਸੀ ਹੈ। ਦੇਖ ਜਦੋਂ ਮਾਤਾ ਦੇ ਉਦਰ ਵਿੱਚ ਤੇਰੇ ਕੋਲ ਜ਼ਬਾਨ ਨਹੀਂ, ਬੋਲ ਨਹੀਂ, ਅਤੇ ਪਰਮਾਤਮਾ ਨੇ ਉਸ ਪਾਣੀ ਦੀ ਪੋਟਲੀ ਵਿੱਚ ਤੈਨੂੰ ਰੋਜ਼ੀ ਦਿੱਤੀ, ਅਤੇ ਚੇਤੇ ਰੱਖ ਉਹ ਰੋਜ਼ ਜੀਵਾਂ ਨੂੰ ਸਾਂਭਦਾ ਹੈ, ਨਿਤ ਨਿਤ ਜੀਅੜੇ ਸੰਭਾਲੀਆਂ, ਦੇਖਾਂਗਾ ਦੇਵਣ ਖਾ। ਉੱਥੇ ਪਰਮਾਤਮਾ ਨੇ ਜੀਵ ਨੂੰ ਸਾਂਭਿਆ, ਅਤੇ ਅਸੀਂ ਇੱਕ ਤਰਕ ਕਰ ਸਕਦੇ ਹਾਂ ਕਿ ਦੇਖੋ ਜੀ, ਮਾਤਾ ਦੇ ਉਦਰ ਵਿੱਚ ਤਾਂ ਮਾਂ ਖੁਰਾਕ ਖਾਏ ਅਤੇ ਬੱਚੇ ਨੂੰ ਰਿਜ਼ਕ ਮਿਲਿਆ, ਮਾਂ ਦੀ ਖੁਰਾਕ ਵਿੱਚੋਂ ਬੱਚੇ ਨੂੰ ਜੀਵਨ ਮਿਲਿਆ। ਅਤੇ ਭਗਤ ਧੰਨਾ ਜੀ ਨੇ ਜਿਹੜਾ ਅਗਲੀ ਤੁਕ ਕਹੀ, ਅਗਲੀ ਉਦਾਹਰਨ ਦਿੱਤੀ, ਕਹਿਣ ਲੱਗੇ ਮਾਤਾ ਦੇ ਉਦਰ ਵਿੱਚ ਤਾਂ ਠੀਕ ਹੈ ਕਿ ਬੱਚੇ ਦੀ ਰੋਜ਼ੀ ਮਾਂ ਦੇ ਰਾਹੀਂ ਮਿਲੀ, ਪਰ ਕਦੀ ਤੂੰ ਝਾਤੀ ਮਾਰ ਕੇ ਦੇਖ, ਜਦੋਂ ਕਾਦਰ ਦੀ ਬਣਾਈ ਕੋਈ ਕੁਦਰਤ ਵਿੱਚ ਕੋਈ ਮਾਂ ਆਪਣੇ ਬੱਚਿਆਂ ਨੂੰ ਛੱਡ ਕੇ ਸੈਂਕੜੇ ਕੋ ਦੂਰ ਚਲੀ ਜਾਏ, ਤਾਂ ਰੱਬ ਮਾਂ ਦੀ ਦੂਰੀ ਵਿੱਚੋਂ ਵੀ ਬੱਚੇ ਨੂੰ ਰੋਜ਼ੀ ਦੇ ਦਿੰਦਾ। ਮਹਾਰਾਜ ਇਹ ਕਿਵੇਂ? ਸਾਹਿਬ ਨੇ ਪ੍ਰਮਾਣ ਦਿੱਤਾ ਕਿ ਕੂੰਜ ਆਪਣੇ ਬੱਚੇ ਛੱਡ ਕੇ ਸੈਂਕੜੇ ਕੋ ਦੂਰ ਚਲੀ ਗਈ, ਮਾਂ ਪੁੱਤਰ ਬਿਲਕੁਲ ਸਾਹਮਣੇ ਨਹੀਂ, ਬੱਚੇ ਕਿਤੇ ਅਤੇ ਮਾਂ ਕਿਸੇ ਥਾਂ, ਪਰ ਜਦੋਂ ਮਾਂ ਨੇ ਆਪਣੀ ਚੁੰਝ ਵਿੱਚ ਦਾਣਾ ਪਾਇਆ ਅਤੇ ਬੱਚੇ ਦਾ ਚਿੰਤਨ ਕੀਤਾ, ਮਾਂ ਦੀ ਯਾਦ ਵਿੱਚੋਂ ਹੀ ਸੱਚ ਜਾਣੀ ਬੱਚੇ ਦੇ ਪੇਟ ਨੂੰ ਖੁਰਾਕ ਮਿਲ ਗਈ ਹੈ। ਬੱਚੇ ਨੇ ਰੋਜ਼ੀ ਨਹੀਂ ਕਿਤੋਂ ਚੁਣੀ, ਨਿਤ ਨਿਤ ਜੀਅੜੇ ਸੰਭਾਲੀਆਂ, ਉਹ ਰੋਜ਼ ਪਰਮਾਤਮਾ ਜੀਵਾਂ ਨੂੰ ਸਾਂਭਦਾ। ਮਾਂ ਦੇ ਉਦਰ ਦੇ ਪਾਣੀ ਵਿੱਚ ਆਦਮੀ ਦੇ ਬੱਚੇ ਨੂੰ ਰੋਜ਼ੀ ਦਿੰਦਾ। ਗੁਰਮੁਖਾਂ ਉੱਡਣ ਵਾਲੇ ਪਰੰਦਿਆਂ ਵਿੱਚ ਉਹ ਇੱਕ ਕੂੰਜ ਦੇ ਬੱਚੇ ਨੂੰ ਰੋਜ਼ੀ ਦਿੰਦਾ। ਇੱਥੇ ਬਸ ਨਹੀਂ, ਜੇ ਤੂੰ ਕਹਿ ਵੀ ਕੂੰਜ ਯਾਦ ਕਰ ਦੀਏ ਤਾਂ ਬੱਚੇ ਨੂੰ ਰੋਜ਼ੀ ਮਿਲਦੀ ਏ। ਕਹਿਣ ਲੱਗੇ ਭਲਿਆ, ਪੱਥਰ ਚਾਰ ਚੁਫੇਰਿਓਂ ਬਿਲਕੁਲ ਬੰਦ ਹੈ, ਅੰਦਰ ਹਵਾ ਵੀ ਪ੍ਰਵੇਸ਼ ਨਹੀਂ ਕਰਦੀ, ਪਰਮਾਤਮਾ ਪੱਥਰ ਵਿੱਚ ਬੈਠੇ ਹੋਏ ਕੀੜਿਆਂ ਨੂੰ ਵੀ ਸੰਭਾਲਦਾ ਪਿਆ। ਯਕੀਨ ਕਰੀ ਉਹ ਨਿਤ ਨਿਤ ਜੀਅੜੇ ਸੰਭਾਲੀਆਂ। ਭਗਤ ਧੰਨਾ ਜੀ ਦਾ ਬਚਨ ਹੈ, ਕਹਿਣ ਲੱਗੇ ਚਿੱਤ ਚੇਤਸ਼ ਕੀ ਨਹੀਂ ਦਿਆਲ ਦਮੋਦਰ, ਬਿਬੈ ਨਾ ਜਾਣਸ਼ ਕੋਈ, ਜੇ ਧਾਵੈ ਬ੍ਰਹਿਮੰਡ ਖੰਡ ਕੋ, ਕਰਤਾ ਕਰੇ ਸੋ ਹੋਈ। ਜਨਨੀ ਕੇਰੇ ਉਦਰ ਉਦਕ ਮੈਂ ਨਿਤ ਨਿਤ ਜੀਅੜੇ ਸੰਭਾਲੀਆਂ, ਜਨਨੀ ਕੇਰੇ ਉਦਰ ਉਦਕ ਮੈਂ, ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਹੈ, ਐਸਾ ਖਸਮ ਹਮਾਰਾ, ਨਿਤ ਨਿਤ ਜੀਅੜੇ ਸੰਭਾਲੀਆਂ, ਐਸਾ ਖਸਮ ਹਮਾਰਾ, ਕੁੰਮੀ ਜਲ ਮੈਂ ਤਨ ਸਿਤ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ, ਨਿਤ ਨਿਤ ਜੀਅੜੇ ਸੰਭਾਲੀਆਂ, ਪਾਖਾਨ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ, ਨਿਤ ਨਿਤ ਜੀਅੜੇ ਸੰਭਾਲੀਆਂ। ਅੰਤਲੇ ਸਮੇਂ ਕਿਆ ਸਿੱਖੋ, ਫਿਰ ਭਰੋਸਾ ਕਰਿਓ, ਰੱਬ ਤੋਂ ਬਿਨਾਂ ਕਿਸੇ ਦਾ ਸੋਹਿਲਾ ਨਾ ਗਾਇਓ, ਕਿਉਂਕਿ ਜੇ ਰੱਬ ਨੇ ਰੋਜ਼ੀ ਨਾ ਦਿੱਤੀ, ਦੁਨੀਆ ਦਾ ਕੋਈ ਇਨਸਾਨ ਤੁਹਾਨੂੰ ਰਿਜ਼ਕ ਨਹੀਂ ਦੇ ਸਕੇਗਾ। ਚੇਤੇ ਰੱਖੋ, ਇੱਕ ਹੋਰ ਮੈਂ ਬੇਨਤੀ ਕਰਦੇ ਹਾਂ, ਕਈ ਵਾਰੀ ਹਾਲਾਤ ਐਸੇ ਪੈਦਾ ਹੁੰਦੇ ਨੇ, ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਨੇ ਮੇਰੇ ਹੱਥ ਦੀ ਰੋਟੀ ਖੋ ਲਈ। ਮੈਂ ਇੱਕ ਬੇਨਤੀ ਕਰਨਾ ਹੁੰਦਾ ਕਿ ਯਤੀਮ ਬੱਚਾ ਬੈਠਾ ਹੋਵੇ, ਕਾਂ ਹੱਥ ਵਿੱਚ ਪਕੜੀ ਕੋਈ ਬੁਰਕੀ ਨੂੰ ਤਾਂ ਖੋ ਕੇ ਲੈ ਜਾਏਗਾ, ਪਰ ਜਿਹੜੀ ਮੱਥੇ ਦੀ ਲਿਖੀ ਹੈ ਨਾ, ਕਾਂ ਕਦੀ ਵੀ ਖੋ ਕੇ ਨਹੀਂ ਜੇ ਲਿਜਾ ਸਕਦਾ। ਤਾਕਤ ਵਾਲਾ ਜ਼ੋਰ ਪਾ ਕੇ ਥਾਲੀ ਤਾਂ ਖੋ ਸਕੇਗਾ, ਪਰ ਜੋ ਕੁਝ ਪਰਮਾਤਮਾ ਨੇ ਮਸਤਕ ਦੇ ਵਿੱਚ ਲਿਖ ਦਿੱਤਾ ਹੈ, ਕਿਸੇ ਦੀ ਕੀ ਤਾਕਤ ਕਿ ਉਸ ਰੋਜ਼ੀ ਨੂੰ ਕੋਈ ਖੋ ਸਕੇ। ਸਾਹਿਬ ਨੇ ਕਿਹਾ, ਦੇਖ ਸੱਜਣਾ ਕਿ ਪਾਖਾਨ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਹੂ ਕੋ, ਪੂਰਨ ਤਾਹੂ ਕੋ, ਕਿਸ ਨੂੰ? ਨਿਤ ਨਿਤ ਜੀਅੜੇ ਸੰਭਾਲੀਆਂ, ਕਹਿ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀਡ ਰਾਹੀਂ। ਬਾਬੇ ਨਾਨਕ ਨੇ ਫਿਰ ਅਗਲਾ ਬਚਨ ਕਿਹਾ, ਕਹਿਣ ਲੱਗੇ ਜਿਹੜਾ ਦਾਤਾ ਤੈਨੂੰ ਰਿਜ਼ਕ ਦਿੰਦਾ ਹੈ, ਇੱਕ ਗੱਲ ਚੇਤੇ ਰੱਖੀ, ਉਸ ਦੀ ਦਿੱਤੀ ਹੋਈ ਦਾਤ ਦਾ ਹੀ ਅੰਤ ਨਹੀਂ, ਅਤੇ ਉਸ ਦਾਤਾਰ ਦਾ ਅੰਤ ਕਿਵੇਂ ਪਾ ਲਏਗਾ? ਤੇਰੇ ਦਾਨੇ ਕੀਮਤ ਨਾ ਪਵੇ, ਤੇਰੇ ਦਿੱਤੇ ਹੋਏ ਦਾਨ ਦੀ ਹੀ ਕੀਮਤ ਨਹੀਂ। ਕਿਸੇ ਕੋਲ ਤਾਕਤ ਹੈ ਕਿ ਜਿਹੜੇ ਸਵਾਸ ਲੈਂਦਾ ਰੱਬ ਦੇ ਸਾਹਮਣੇ ਖਲੋ ਕੇ ਕਹਿ ਮੈਂ ਤੇਰੇ ਸਵਾਸਾਂ ਦੀ ਕੀਮਤ ਤਾਰਨ ਆਇਆ ਹਾਂ। ਕਿਸੇ ਕੋਲ ਤਾਕਤ ਹੈ ਪਰਮਾਤਮਾ ਦੇ ਦਿੱਤੇ ਹੋਏ ਪਾਣੀ ਨੂੰ ਲੈ ਕੇ ਕਹਿ ਕਿ ਤੇਰੇ ਪਾਣੀ ਦਾ ਮੁੱਲ ਤਾਰਨ ਆਇਆ ਹਾਂ? ਬਿਲਕੁਲ ਨਹੀਂ ਪਿਆਰਿਓ, ਤੇਰੇ ਦਾਨਾ ਕੀਮਤ ਨਾ ਪਵੇ। ਤਿਸ ਦਾਤੇ ਕਵਣ ਸਮਾਰ, ਉਹਦੀ ਤਾਂ ਦਾਤ ਦਾ ਹੀ ਅੰਤ ਨਹੀਂ ਤੇ ਦੇਣ ਵਾਲੇ ਦਾਤੇ ਦਾ ਅੰਤ ਕਿੱਥੇ ਤੂੰ ਪਾ ਲੈਣਾ ਹੈ? ਕਹਿਣ ਲੱਗੇ ਇਹਦਾ ਸੋਈ ਲਾਗਾ, ਜਿਹੜਾ ਨਿਰਭਉ ਹੈ, ਜਿਹੜਾ ਨਿਤ ਨਿਤ ਜੀਵਾਂ ਨੂੰ ਸਾਂਭਦਾ ਹੈ। ਹੁਣ ਇਸ ਤੋਂ ਅਗਲਾ ਜਿਹੜਾ ਬਚਨ ਕਿਹਾ ਤੇ ਮੈਂ ਤਾਂ ਅੱਜ ਇਹ ਸ਼ਬਦ ਚੁਣਿਆ, ਅੱਜ ਸਾਹਿਬ ਦਾ ਜੋਤੀ ਜੋਤ ਸਮਾਵਣ ਪੁਰਬ ਵਿਖੇ ਤੇ ਸਵੇਰੇ ਇੱਕ ਬੇਨਤੀ ਕੀਤੀ ਸੀ ਕਿ ਮਾਤ ਸੁਲੱਖਣੀ ਨੇ ਆ ਕੇ ਸ਼ਬਦ ਕਿਹਾ ਸੀ ਕਿ ਦੇਖੋ ਕਿ ਗੱਦੀ ਤਾਂ ਬਾਬਾ ਲਹਿਣਾ ਜੀ ਨੂੰ ਮਿਲ ਗਈ, ਤੁਹਾਡੇ ਪੁੱਤਰ ਨੇ, ਇਹਨਾਂ ਪੁੱਤਰਾਂ ਦਾ ਕੀ ਬਣੇਗਾ? ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮੇ ਵਿੱਚ ਇੱਕ ਸ਼ਬਦ ਕਿਹਾ ਹੈ, ਜਦੋਂ ਕਿਹਾ ਪੁੱਤਰਾਂ ਦਾ ਕੀ ਬਣੇਗਾ ਤੇ ਉੱਤਰ ਸੀ ਪਰਮੇਸ਼ਵਰ ਕੀ ਏ। ਮਾਤਾ ਲਈ ਸ਼ਬਦ ਵਰਤਦੇ ਸਨ, ਜਾਂ ਸ਼ਬਦ ਵਰਤਦੇ ਸਨ ਚੌਣੇ ਕੀ, ਤੇ ਜਾਂ ਸ਼ਬਦ ਵਰਤਦੇ ਸਨ ਭਾਈ ਮੂਲਾ ਚੌਣਾ ਸੀ, ਜਾਂ ਸ਼ਬਦ ਕਹਿੰਦੇ ਸਨ ਪਰਮੇਸ਼ਵਰ ਕੀ ਏ। ਜਦੋਂ ਕਿਹਾ ਬੱਚਿਆਂ ਦਾ ਕੀ ਬਣੇਗਾ ਤੇ ਸ਼ਬਦ ਸਨ ਪਰਮੇਸ਼ਵਰ ਕੀ ਏ। ਗੁਰੂ ਕਿਆਂ ਦੇ ਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਅਜ਼ਮਤ ਹੁੰਦੀ ਹੈ। ਸ਼ਬਦ ਸੀ ਪਰਮੇਸ਼ਵਰ ਕੀ ਏ, ਗੁਰੂ ਕਿਆਂ ਦੇ ਤਾਂ ਕੁੱਤਿਆਂ ਵਿੱਚ ਵੀ ਅਜ਼ਮਤ ਹੈ। ਇਹ ਤਾਂ ਮੇਰਾ ਖੂਨ ਨੇ, ਅੰਨ ਦੀ, ਬਸਤਰ ਦੀ, ਜ਼ਮੀਨ ਦੀ, ਪੈਸੇ ਦੀ ਕਮੀ ਕਦੀ ਨਹੀਂ ਰਹੇਗੀ, ਪਰ ਪਰਮੇਸ਼ਰ ਕੀ ਏ ਜਨਮ ਸੌਰੇਗਾ ਜੇ ਗੁਰੂ ਗੁਰੂ ਜਪਣਗੇ ਤੇ। ਦੇਖੋ ਸਿਧਾਂਤ ਕੈਸਾ, ਮੇਰਾ ਖੂਨ ਨੇ, ਰੋਟੀ ਦੀ, ਕੱਪੜੇ ਦੀ, ਜ਼ਮੀਨ ਦੀ ਕੋਈ ਕਮੀ ਨਹੀਂ ਰਹੇਗੀ, ਪਰ ਇੱਕ ਗੱਲ ਚੇਤੇ ਰੱਖਣ, ਭਾਵੇਂ ਮੇਰੇ ਪੁੱਤਰ ਨੇ ਜਨਮ ਸੌਰੇਗਾ ਜੇ ਗੁਰੂ ਗੁਰੂ ਜਪਣਗੇ, ਗੁਰੂ ਨਾਲ ਜੁੜਨਗੇ ਤੇ। ਹਜ਼ੂਰ ਨੇ ਉੱਥੇ ਅੰਤਲੇ ਸਮਝੇ ਦੇ ਸ਼ਬਦ ਕਹੇ ਨੇ, ਅਤੇ ਮੈਂ ਕਹਿੰਦਾ ਇਹ ਕੇਵਲ ਉਦਨ ਸੋਹਿਲਾ ਨਹੀਂ, ਅਸੀਂ ਰੋਜ਼ ਸੋਹਿਲਾ ਪੜ੍ਹਦੇ ਹਾਂ। ਅਤੇ ਮੈਂ ਕਈ ਵਾਰੀ ਬੇਨਤੀ ਕਰਨਾ ਖੁੰਨਾ ਮਣਾ ਕਿ ਤੈਨੂੰ ਤਾਂ ਸੌਣ ਲੱਗਿਆਂ ਸੋਹਿਲਾ ਦਿੱਤਾ ਹੈ ਕਿ ਇੱਕ ਦਿਨ ਤੇਰਾ ਸੋਹਿਲਾ ਕਿਸੇ ਨੇ ਪੜ੍ਹਨਾ ਹੈ। ਰੱਬ ਮਿਹਰ ਕਰੇ ਉਹਦੇ ਪੜ੍ਹਨ ਤੋਂ ਪਹਿਲਾਂ ਪਹਿਲਾਂ ਤੈਨੂੰ ਖੁਦ ਸੋਹਿਲਾ ਪੜ੍ਹਨ ਦੀ ਜਾਚ ਆ ਜਾ। ਇਹ ਤਾਂ ਪੜ੍ਹਾਇਆ ਜਾਂਦਾ, ਤੈਨੂੰ ਖੁਦ ਸਮਝ ਪੈ ਜਾ ਸੋਹਿਲਾ ਕੀ ਹੈ। ਹਜ਼ੂਰ ਨੇ ਇੱਥੇ ਸ਼ਬਦ ਚੁਣਿਆ, ਕਹਿਣ ਲੱਗੇ ਸੰਬਤ ਅਤੇ ਕਿਹੋ ਜਿਹਾ ਬੈਰਾਗਮੀ ਮਾਹੌਲ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਜਦੋਂ ਪਿਆਨਾ ਕਰਨ ਲੱਗੇ ਨੇ, ਹੁਣ ਇੱਥੇ ਭਾਵੇਂ ਅਸੀਂ ਕਹਿ ਦਿਆਂਗੇ ਕਿ ਲਓ ਜੀ ਸਿੱਖ ਰੋਂਦਾ ਨਹੀਂ, ਢਾਹਾਂ ਨਹੀਂ ਸਿੱਖ ਮਾਰਦਾ, ਪਰ ਜਿਸ ਗੁਰੂ ਨਾਲ ਪਿਆਰ ਹੈ ਨਾ ਉਹਦੇ ਲਈ ਕਹਿ ਵੀ ਦਿੰਦਾ, ਜਿਸ ਪਿਆਰੇ ਸਿਓ ਨਹੀਂ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਜਿਸ ਪਿਆਰੇ ਨਾਲ ਨੇਕ ਹੈ ਉਹਦੇ ਲਈ ਕਹਿ ਦਿੰਦਾ ਨਾਨਕ ਰੁਨਾ ਬਾਬਾ ਜਾਣੀਏ, ਜੇ ਰੋਵੈ ਲਾਏ ਪਿਆਰ। ਜਿਸ ਸਤਿਗੁਰੂ ਨੇ 70 ਸਾਲ ਉਸ ਪਵਿੱਤਰ ਦੇਹ ਵਿੱਚ ਰਹਿ ਕੇ, ਚੇਤੇ ਰੱਖਿਓ 70 ਸਾਲ ਦੇ ਕਰੀਬ, 1469 ਅਤੇ 1539, 70 ਸਾਲ ਜਿਸ ਪਾਕ ਪਵਿੱਤਰ ਸਰੀਰ ਵਿੱਚ ਰਹਿ ਕੇ ਅਨੇਕਾਂ ਨੂੰ ਆਪਣੀ ਰਸਨਾ ਨਾਲ, ਕੀਰਤਨ ਰਾਹੀਂ, ਸ਼ਬਦ ਨਾਲ ਠੰਡ ਪਹੁੰਚਾਈ, ਆਖਰ ਜਦੋਂ ਉਹ ਪਵਿੱਤਰ ਦੇਹ, ਮੈਂ ਬੇਨਤੀ ਕਰ ਰਿਹਾ ਨੂੰ ਸੰਕੀਰਨਤਾ ਵਿੱਚ ਨਾ ਲਿਆ ਜੇ, ਕੱਟੜਤਾ ਵਿੱਚ ਨਾ ਲਈਏ, ਲਓ ਜੀ ਉਸ ਦੇਹ ਵਿੱਚੋਂ ਚਾਹ ਜੋਤ ਨਿਕਲ ਗਈ। ਗੁਰਮੁਖੋ ਮੈਂ ਸਵੇਰੇ ਬੇਨਤੀ ਕੀਤੀ ਹੈ, ਸਵੇਰ ਦੀ ਕਥਾ ਵਿੱਚ ਵੀ ਮੈਂ ਸਬਜੈਕਟ ਅੱਗੇ ਤੋਰਨਾ ਕਿ ਗੁਰੂ ਜੋਤ ਹੈ। ਜੇ ਇੱਕ ਦੀਵਾ ਬਲਦਾ ਉਸ ਵਿੱਚੋਂ ਹਜ਼ਾਰਾਂ ਦੀਵੇ ਬਾਲ ਲਵੋ, ਪਰ ਇਹਦਾ ਮਤਲਬ ਇਹ ਨਹੀਂ ਜਿਹਦੇ ਵਿੱਚੋਂ ਦੀਵਾ ਬਲਿਆ ਉਹਦੀ ਮੱਧਮ ਲੋ ਹੋ ਗਈ, ਉਹ ਲੋ ਖਤਮ ਹੀ ਹੋ ਗਈ। ਫਿਰ ਬੇਨਤੀ ਸਮਝੋ, ਦੀਪਕ ਤੇ ਦੀਪਕ ਪ੍ਰਗਾਸਿਆ ਹੈ, ਦੀਵੇ ਤੋਂ ਦੀਵਾ ਬਲਿਆ, ਅਤੇ ਜਿਸ ਦੀਵੇ ਤੋਂ ਦੀਵਾ ਬਲਿਆ ਉਸ ਦੀ ਆਪਣੀ ਜੋਤ ਵੀ ਬਾ ਦਸਤੂਰ ਰਹਿਮਤਾਂ ਪਈ ਕਰਦੀ ਹੈ। ਹਜ਼ੂਰ ਨੇ ਉੱਥੇ ਸ਼ਬਦ ਕਹਿਣ ਲੱਗੇ ਭਾਈ ਸੋਹਿਲਾ। ਹੁਣ ਇੱਥੇ ਸੋਹਿਲੇ ਦੀ ਮੈਂ ਇੱਕ ਉਦਾਹਰਨ ਹੋਰ ਦੇ ਦਿਆਂ, ਇਹਦੀ ਅਰਥਾਂ ਨੂੰ ਸਮਝਣ ਲਈ ਸਾਨੂੰ ਇੱਕ ਪੇਂਡੂ ਰਸਮ ਸਮਝਣੀ ਪਏਗੀ। ਜਦੋਂ ਬੱਚੀ ਦਾ ਵਿਆਹ ਕੀਤਾ ਜਾਂਦਾ ਸੀ, ਸ਼ਾਇਦ ਸ਼ਹਿਰਾਂ ਵਿੱਚ ਵੀ ਅਸੀਂ ਲੋਕ ਇਹ ਰਸਮ ਸਮਾਜਿਕ ਹੈ, ਇਹਨੂੰ ਗੁਰਮਤ ਦੀ ਰਸਮ ਨਾ ਸਮਝਿਓ, ਸਮਾਜਿਕ ਜੀ ਇੱਕ ਰੀਤ ਹੈ। ਬੱਚੀ ਦਾ ਜਨਮ ਹੁੰਦਾ ਹੈ ਅਤੇ ਉਸ ਦੇ ਜਨਮ ਤੋਂ ਬਾਅਦ ਆਮ ਤੌਰ 'ਤੇ ਲੋਕ ਸ਼ਬਦ ਵਰਤਦੇ ਨੇ ਕਿ ਇਹ ਧੀ ਬੇਗਾਨੀ ਹੈ, ਇਹਨੇ ਕੱਲ੍ਹ ਨੂੰ ਕਲੀ ਚਲੀ ਜਾਣਾ ਹੈ। ਅਤੇ ਮੈਂ ਕਹਿੰਦਾ ਬਾਬਾ ਜੀ ਜਦੋਂ ਤੁਸੀਂ ਬਚਨ ਉਚਾਰਨ ਕੀਤੇ, ਬਾਬਾ ਨਾਨਕ ਜੀ ਜਦੋਂ ਤੁਸੀਂ ਬਚਨ ਉਚਾਰਨ ਕੀਤੇ ਉਦੋਂ ਆਪਣੇ ਤੋਂ ਵੱਡੀ ਨੂੰ ਬੇਬੇ ਕਿਹਾ। ਤੁਸੀਂ ਉਦਾਹਰਣ ਦਿੱਤੀ ਧੀ ਦੀ, ਪਰ ਜਿਸ ਨੇ ਧੀ ਨੂੰ ਜਨਮ ਤੋਂ ਪਹਿਲਾਂ ਹੀ ਖਤਮ ਕਰ ਦੇਣਾ, ਉਹਨੂੰ ਕੀ ਪਤਾ ਲੱਗੇਗਾ ਸੋਹਲੇ ਦੇ ਅਰਥ ਕੀ ਹੁੰਦੇ। ਇਸ ਹਕੀਕਤ ਨੂੰ, ਇਸ ਕੌੜੇ ਸੱਚ ਨੂੰ ਆਪਾਂ ਪ੍ਰਵਾਨ ਕਰੀਏ। ਜਿਸ ਗੱਲ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ, ਮੈਂ ਪਿਛਲੇ ਦਿਨੀ ਬੀਬੀਆਂ ਦਾ ਉੱਤੇ ਸਮਾਗਮ ਸੀ ਅਤੇ ਇੱਕ ਬੇਨਤੀ ਕਰਕੇ ਆਇਆ ਸਾਂ। ਪ੍ਰਚਾਰਕ ਹੋਣ ਦੇ ਨਾਤੇ ਕੇਵਲ ਖੁਸ਼ਾਮਦੀ ਸ਼ਬਦ ਨਹੀਂ, ਹੋ ਸਕਦਾ ਕਈਆਂ ਨੂੰ ਮੇਰੇ ਸ਼ਬਦ ਨਾ ਪਾਉਣ। ਇਹ ਇਨਸਾਨ, ਤੂੰ ਧੀ ਨੂੰ ਜਨਮ ਲੈਣ ਦੇ, ਚੇਤੇ ਰੱਖੀ ਤੂੰ ਵਿਧਾਤਾ ਨਹੀਂ। ਜਿਸ ਨੇ ਜਨਮ ਲੈਣਾ, ਪਤਾ ਨਹੀਂ ਵਿਧਾਤਾ ਦੇ ਉਹਦੇ ਭਾਗ ਕਿੰਨੇ ਕੁ ਵੱਡੇ ਲਿਖੇ। ਤੂੰ ਵਿਧਾਤਾ ਕਿਉਂ ਮੰਨੇ, ਤੂੰ ਕਰਤਾ ਕਿਉਂ ਮੰਨੇ? ਇੱਕ ਧੀ ਦੇ ਕਤਲ ਵਿੱਚ ਤੂੰ ਪੰਜ ਸ਼ਖਸੀਅਤਾਂ ਦਾ ਕਤਲ ਇੱਕੋ ਦਮ ਕਰਨਾ ਹੈ। ਇੱਕ ਧੀ ਦੇ ਕਤਲ ਵਿੱਚ ਪੰਜ ਜੀਵਾਂ ਦਾ ਕਤਲ ਹੈ, ਕਿਵੇਂ? ਪਹਿਲੀ ਗੱਲ, ਧੀ ਦਾ ਕਤਲ, ਜਿਸ ਦਿਨ ਤੇਰੇ ਘਰ ਪੁੱਤਰ ਨੇ ਜਨਮ ਲੈਣਾ ਸੀ ਉਸ ਦਿਨ ਧੀ ਵਿੱਚੋਂ ਭੈਣ ਦੀ ਸ਼ਖਸੀਅਤ ਪੈਦਾ ਹੋਣੀ ਸੀ। ਜਿਸ ਦਿਨ ਉਸ ਭਾਗਾਂ ਵਾਲੀ ਨੇ ਸਹੁਰੇ ਘਰ ਜਾਣਾ ਸੀ ਉਸ ਦਿਨ ਉਹਦੇ ਵਿੱਚੋਂ ਸੁਹਾਗਣ ਪੈਦਾ ਹੋਣੀ ਸੀ। ਜਿਸ ਦਿਨ ਉਹਦੀ ਕੁੱਖ ਨੂੰ ਭਾਗ ਲੱਗਣਾ ਸੀ ਉਹਦੇ ਵਿੱਚੋਂ ਮਾਂ ਨੇ ਪੈਦਾ ਹੋਣਾ ਸੀ। ਅਤੇ ਜਿਸ ਦਿਨ ਆਪਣੀ ਸੰਤਾਨ ਦੇ ਬੱਚੇ ਖਿਡਾਉਣੇ ਸਨ ਉਸ ਦਿਨ ਉਹਦੇ ਵਿੱਚੋਂ ਦਾਦੀ ਨੇ ਪੈਦਾ ਹੋਣਾ ਸੀ। ਇੱਕ ਸ਼ਖਸੀਅਤ ਵਿੱਚੋਂ ਪੰਜ ਸ਼ਖਸੀਅਤਾਂ ਨਿਕਲੀਆਂ ਸਨ। ਉਹ ਧੀ ਹੈ, ਭੈਣ ਹੈ, ਮਾਂ ਹੈ, ਉਹ ਦਾਦੀ ਹੈ, ਉਹ ਸੁਹਾਗਣ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ, ਸੋਹਲਾ ਸਾਹਿਬ ਨੇ ਕਿਹਾ ਗਾਂ ਅੰਤਲਾ ਸਮਾਂ ਆਇਆ, ਅਤੇ ਉੱਥੇ ਹਜ਼ੂਰ ਨੇ ਉਦਾਹਰਨ ਕੈਸੇ ਕਮਾਲ ਦੀ ਲਈ। ਕਿਰਪਾਲੂ ਦਾਤਾ ਜੀ ਕਹਿੰਦੇ ਨੇ ਕਿ ਬੱਚੀ ਘਰ ਜਨਮ ਲੈਂਦੀ ਏ ਅਤੇ ਅਸੀਂ 2 ਸਾਲ ਬਾਅਦ ਕਹਿੰਦੇ ਹਾਂ ਕਿ ਧੀ ਨੇ ਇੱਕ ਦਿਨ ਆਪਣੇ ਘਰ ਚਲੇ ਜਾਣਾ ਹੈ। ਹਜ਼ੂਰ ਕਹਿੰਦੇ ਨੇ ਘਰ ਵਿੱਚ ਖੇਡਦੀ ਕੋਈ ਬੱਚੀ ਨੂੰ, ਵਿਹੜੇ ਵਿੱਚ ਖੇਡਦੀ ਕੋਈ ਧੀ ਨੂੰ ਤਾਂ ਕਹੀ ਜਾਂਦਾ ਹੈ ਕਿ ਇਹਨੇ ਕੁਝ ਸਾਲਾਂ ਤੋਂ ਬਾਅਦ ਆਪਣੇ ਘਰ ਚਲੀ ਜਾਣਾ ਹੈ। ਕਹਿਣ ਲੱਗੇ ਇਸ ਧੀ ਨੂੰ ਇਕੱਲਾ ਨਾ ਕਹਿ, ਆਪਣੀ ਜਿੰਦ ਵੱਲ ਝਾਤੀ ਮਾਰ, ਧੀ ਨੇ ਤਾਂ 18 ਸਾਲ ਬਾਅਦ ਸ਼ਾਇਦ ਚਲੇ ਜਾਣਾ ਹੈ। ਅਤੇ ਚੇਤੇ ਰੱਖੀ, ਇੱਕ ਜਿੰਦ ਨੇ ਜਿਹੜੀ ਤੇਰੇ ਸਰੀਰ ਵਿੱਚ ਵਿਚਰਦੀ ਏ, ਇੱਕ ਦਿਨ ਇਹਨੇ ਵੀ ਘਰ ਨੂੰ ਛੱਡ ਕੇ ਚਲੀ ਜਾਣਾ। ਇਹ 2 ਉਦਾਹਰਨਾਂ ਕਿਉਂ ਟੁਕਾਈਆਂ? ਹੁਣ ਪਹਿਲੀ ਗੱਲ, ਬੱਚੀ ਜਦੋਂ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਿਆ ਅਤੇ ਮਾਂ ਬਾਪ ਨੇ ਵਰ ਲੱਭਿਆ, ਅਤੇ ਪੁਰਾਤਨ ਸਮੇਂ ਪਹਿਲਾਂ ਵਰ ਲੱਭਦੇ ਸਨ, ਉਸ ਤੋਂ ਬਾਅਦ ਸਾਲ ਨਿਸ਼ਚਿਤ ਕੀਤਾ ਜਾਣਾ। ਉਦਾਹਰਨ ਮੱਧ ਯੁੱਗ ਦੀ ਹੈ, ਸਾਲ ਮੁਕਰਰ ਕਰਨਾ, ਬੱਚੇ ਵਾਲੇ ਨੂੰ ਕਹਿ ਦੇਣਾ ਇਸ ਸਾਲ ਅਸੀਂ ਵਿਆਹ ਦਿਆਂਗੇ। ਜਦੋਂ ਸਾਲ ਆਉਣਾ ਫਿਰ ਮਹੀਨਾ ਨਿਸ਼ਚਿਤ ਕੀਤਾ ਜਾਣਾ, ਮਹੀਨੇ ਦੇ ਵਿੱਚ ਫਿਰ ਦਿਨ ਨਿਸ਼ਚਿਤ ਕੀਤਾ ਜਾਣਾ, ਤਰੀਕ ਮੁਕਰਰ ਕੀਤੀ ਜਾਣੀ, ਤਰੀਕ ਮੁਕਰਰ ਹੋਣੀ ਅਤੇ ਉਹਦੇ ਨਾਲ ਦਿਨ ਦਾ ਸਮਾਂ ਵੀ ਮੁਕਰਰ ਕਰ ਦੇਣਾ ਕਿ ਦਿਨ ਦੇ ਇਸ ਵੇਲੇ ਬਰਾਤ ਆਵੇਗੀ, ਇਸ ਵੇਲੇ ਅਸੀਂ ਬੱਚੀ ਦੀ ਡੋਲੀ ਤੋਰ ਦਿਆਂਗੇ।